ਸ਼੍ਰੀ ਕਲਗੀ ਤਰ ਜੈ ਥੇਰੇ ਹਲਵਾਈ ਸਿੱਖ ਏਕ ਹਾਥ ਜੋਰ ਬੋਲਤ ਪਯੋ ਸੁਨਿਐ ਉਦਤ ਬਬੇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਸਤਿਗੁਰੂ ਗਰੀਬ ਨਿਵਾਜ ਅੰਤਰਯਾਮੀ ਪਤਿਤ ਪਾਵਨ ਭਗਤ ਵਚਲ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਚ ਸੰਧਿਆ ਸਮੇਂ ਦੇ ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਬਹੁਤ ਸ਼ਰਧਾ ਭਾਵਨਾ ਆਦਬ ਤੇ ਸਤਿਕਾਰ ਨਾਲ ਸਰਵਣ ਕਰ ਰਹੇ। ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਪਹਿਲਾ ਜੰਗ, 14 ਜੰਗਾਂ ਸਤਿਗੁਰਾਂ ਨੇ ਲੜੀਆਂ ਹਨ ਔਰ 14 ਦੀਆਂ 14 ਜੰਗਾਂ ਫਤਿਹ ਕੀਤੀਆਂ ਹਨ। ਸਭ ਤੋਂ ਪਹਿਲਾ ਜੰਗ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ਤੇ ਭੰਗਾਣੀ ਦੇ ਮੈਦਾਨ ਵਿਚ ਹੋ ਰਿਹਾ। ਦੁਸ਼ਮਣ ਦਲ ਦੀ ਫੌਜ ਰਾਜਾ ਫਤਿਹ ਸ਼ਾਹ ਦੀ ਅਗਵਾਈ ਵਿਚ ਸ੍ਰੀਨਗਰ ਦਾ ਰਾਜਾ ਬੜਾ ਵੱਡਾ ਦਲ ਲੈ ਕੇ ਪਹੁੰਚਿਆ ਔਰ ਦੋਵਾਂ ਪਾਸੋਂ ਸੂਰਮਿਆਂ ਦਾ ਭੇੜ ਹੋ ਰਿਹਾ। ਹਯਾਤ ਖਾਂ ਵਰਗਿਆਂ ਨੂੰ ਸਤਿਗੁਰਾਂ ਦੇ ਉਦਾਸੀ ਸਾਧੂਆਂ ਨੇ, ਜਿਨ੍ਹਾਂ ਦੇ ਹੱਥ ਵਿਚ ਕੋਈ ਹਥਿਆਰ ਨਹੀਂ, ਕੇਵਲ ਇਕ ਹੱਥ ਵਿਚ ਕੁਤਕਾ ਹੈ, ਸੋਟਾ ਹੈ, ਇਕ ਸੋਟੇ ਨਾਲ ਹੀ ਹਯਾਤ ਖਾਂ ਨੂੰ ਮਾਰ ਮੁਕਾਇਆ ਹੈ। ਉਥੇ ਨਾਲ ਸਤਿਗੁਰੂ ਜੀ ਦੇ ਹੋਰ ਵੀ ਬੇਅੰਤ ਸੂਰਮੇ ਲੜ ਰਹੇ ਨੇ, ਜੂਝ ਰਹੇ ਨੇ ਔਰ ਲੜਦਿਆਂ ਲੜਦਿਆਂ ਹਰ ਪਾਸੇ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਜਿੱਤ ਪ੍ਰਾਪਤ ਕਰ ਰਹੇ ਨੇ। ਪਹਾੜੀ ਰਾਜੇ ਤੇ ਉਨ੍ਹਾਂ ਦੇ ਦਲ ਦੀਆਂ ਫੌਜਾਂ ਦੇ ਪੈਰ ਹੱਲ ਰਹੇ ਨੇ। ਤੋ ਇਸ ਪ੍ਰਕਾਰ ਦਾ ਇਹ ਜੰਗ ਦੀ ਕਥਾ ਆਪ ਜੀ ਪਿਛਲੇ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹੋ। ਆਓ, ਜੋ ਭੰਗਾਣੀ ਦੇ ਮੈਦਾਨ ਦੇ ਜੰਗ ਦੀ ਕਥਾ ਚੱਲ ਰਹੀ ਹੈ, ਉਸ ਜੰਗ ਦੀ ਕਥਾ ਨੂੰ ਅੱਗੇ ਤੋਰੀਏ ਕਿ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਿੜੀਆਂ ਤੋਂ ਬਾਜ ਤੁੜਾਉਣ ਵਾਲੀ ਗੱਲ ਕੀਤੀ, ਜਿਹੜੇ ਵਚਨ ਅੰਬਾਲੇ ਦੀ ਧਰਤੀ ਤੇ ਸਤਿਗੁਰਾਂ ਨੇ ਕਹੇ ਸਨ ਕਿ ਚਿੜੀਓ ਤੇ ਮੈਂ ਬਾਜ ਤੁੜਾਉ, ਕਿ ਚਿੜੀਆਂ ਤੋਂ ਮੈਂ ਬਾਜ ਤੁੜਾਵਾਂਗਾ। ਉਹ ਤੁੜਾ ਕੇ ਵੀ ਵਿਖਾਇਆ ਅੰਬਾਲੇ ਦੀ ਧਰਤੀ ਤੇ ਸਤਿਗੁਰਾਂ ਦੀਆਂ ਚਿੜੀਆਂ ਬਾਜ ਨਾਲ ਲੜੀਆਂ ਸਨ, ਪਰ ਉਹਦਾ ਪ੍ਰਤੱਖ ਪ੍ਰਮਾਣ ਉਦਾਹਰਣ ਅੱਜ ਭੰਗਾਣੀ ਦੇ ਜੰਗ ਦੇ ਵਿਚ ਮਿਲ ਰਹੀ ਹੈ ਕਿ ਇਕ ਤੱਕੜੀ ਤੋਲਣ ਵਾਲਾ ਹਲਵਾਈ, ਉਹਦੇ ਅੰਦਰ ਵੀ ਬੀਰ ਰਸ ਜਾਗਿਆ ਔਰ ਉਸ ਬੀਰ ਰਸ ਦੇ ਨਾਲ ਭਰਿਆ ਹੋਇਆ ਉਹ ਕਹਿੰਦਾ, ਮਹਾਰਾਜ ਆਹ ਜਿਹੜਾ ਸਾਹਮਣੇ ਪਠਾਣ ਆ ਰਿਹਾ, ਇਸ ਪਠਾਣ ਨਾਲ ਮੇਰਾ ਚਿੱਤ ਕਰਦਾ ਮੈਂ ਦੋ ਹੱਥ ਕਰਾਂ, ਮੈਨੂੰ ਬਸ ਇਤਨਾ ਦੱਸ ਦਿਓ ਸ਼ਸਤਰ ਚਲਾਣੇ ਕਿਵੇਂ ਨੇ। ਉੱਥੇ ਉਹ ਹੁਣ ਦੂਜੇ ਪਾਸੇ ਵੇਖੀਏ ਤਾਂ ਉਹ ਪਠਾਣ ਕਿਸੇ ਬਾਜ ਤੋਂ ਘੱਟ ਨਹੀਂ ਸੀ, ਤੇ ਇਧਰ ਹਲਵਾਈ ਸਿੱਖ ਜਿਹਨੇ ਹੁਣ ਤੱਕ ਸਿਰਫ ਮਠਿਆਈਆਂ ਬਣਾਈਆਂ ਤੇ ਤੋਲੀਆਂ ਤੇ ਵੇਚੀਆਂ ਹੀ ਸਨ, ਕਦੇ ਆਪਣੇ ਹੱਥ ਵਿਚ ਕਿਰਪਾਨ ਤੱਕ ਪਕੜ ਕੇ ਨਹੀਂ ਸੀ ਵੇਖੀ। ਜਿਵੇਂ ਭਾਈ ਦਇਆ ਰਾਮ ਜੀ ਨੇ ਕਿਹਾ ਸੀ, ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਦਮ ਸੇ ਮਰ ਜਾਉ, ਮੁਗਲਨ ਸੇ ਕੈਸੇ ਲੜ ਪਾਉ। ਉਹ ਹਾਲਤ ਸੀ ਉਸ ਵੇਲੇ, ਪਰ ਉਸ ਵੇਲੇ ਲੜਨ ਵਾਸਤੇ ਕਹਿੰਦੇ ਇਹਦੇ ਅੰਦਰ ਇੰਨਾ ਬੀਰ ਰਸ ਭਰ ਆਇਆ ਕਿ ਸਾਹਮਣੇ ਆ ਕੇ ਨਿੱਤਰ ਰਿਹਾ। ਆਓ ਸਰਵਣ ਕਰੀਏ ਸਤਿਗੁਰਾਂ ਦਾ ਇਹ ਪਾਵਨ ਇਤਿਹਾਸ, ਜੰਗ ਯੁੱਧ ਦੀ ਇਹ ਪਾਵਨ ਕਥਾ। ਇਹ ਧਰਮ ਯੁੱਧ ਹੈ ਖਾਲਸਾ ਜੀ, ਇਹ ਯੁੱਧ ਜਿਹੜਾ ਗੁਰੂ ਕਲਗੀਧਰ ਜੀ ਲੜ ਰਹੇ ਨੇ। ਤੇ ਆਮ ਕਰਕੇ ਜਿਹੜੇ ਯੁੱਧ ਲੜੇ ਜਾਂਦੇ ਹਨ ਉਹਨਾਂ ਵਿਚ ਫਰਕ ਹੈ। ਵਿਸ਼ਵ ਭਰ ਦਾ ਸਭ ਤੋਂ ਵੱਡਾ ਮਹਾ ਵੱਡਾ ਯੁੱਧ ਜਿਹੜਾ ਹੈ ਉਹ ਮਹਾਂਭਾਰਤ ਦਾ ਯੁੱਧ ਹੋਇਆ। ਮਹਾਂਭਾਰਤ ਦੀ ਜਿਹੜੀ ਜੰਗ ਹੈ, ਮਹਾਂਭਾਰਤ ਦਾ ਜਿਹੜਾ ਯੁੱਧ ਹੈ, ਉਹ ਯੁੱਧ ਕੇਵਲ ਜਰ ਜੋਰੂ ਤੇ ਜ਼ਮੀਨ ਪਿੱਛੇ ਹੋਇਆ। ਹੋਰ ਵੀ ਜਿੰਨੇ ਜੰਗ ਯੁੱਧ ਹੁੰਦੇ ਰਹੇ ਨੇ, ਕੇਵਲ ਤਾਂ ਕੇਵਲ ਜਰ ਜੋਰੂ ਜਾਂ ਜ਼ਮੀਨ ਪਿੱਛੇ ਲੜੇ ਜਾਂਦੇ ਰਹੇ ਨੇ, ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਹੜਾ ਇਹ ਜੰਗ ਲੜ ਰਹੇ ਨੇ ਪੰਗਾਣੀ ਦੇ ਮੈਦਾਨ ਵਿਚ, ਇਹ ਜੰਗ ਨਾ ਜਰ ਵਾਸਤੇ ਹੈ, ਨਾ ਜੋਰੂ ਵਾਸਤੇ ਹੈ, ਨਾ ਜ਼ਮੀਨ ਵਾਸਤੇ ਹੈ। ਸਤਿਗੁਰੂ ਗੁਰੂ ਕਲਗੀਧਰ ਦੀ ਇਹ ਜੰਗ ਕੇਵਲ ਤਾਂ ਕੇਵਲ ਧਰਮ ਯੁੱਧ ਹੈ। ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਨਾ ਇਹ ਧਰਮ ਯੁੱਧ ਕਹਾਉਂਦਾ ਹੈ ਕਿ ਸਤਿਗੁਰੂ ਜੀ ਤਾਂ ਹੁਣ ਕਿਤੇ ਤੇ ਹਮਲਾ ਕਰਕੇ ਨਹੀਂ ਨਾ ਗਏ। ਮਹਾਰਾਜ ਜੀ ਨੇ ਤਾਂ ਕੋਈ ਹਮਲਾ ਨਹੀਂ ਕੀਤਾ, ਦੁਸ਼ਮਣ ਹਮਲਾ ਕਰਕੇ ਆਇਆ। ਤੇ ਫਿਰ ਜੇ ਦੁਸ਼ਮਣ ਹਮਲਾ ਕਰਕੇ ਆਵੇ ਤੇ ਉਹਦੇ ਹਮਲੇ ਨੂੰ ਰੋਕਣਾ ਤੇ ਟਾਕਰਾ ਕਰਕੇ ਦੁਸ਼ਮਣ ਦਾ ਮੂੰਹ ਮੋੜਨਾ, ਇਹ ਧਰਮ ਯੁੱਧ ਕਹਾਉਂਦਾ ਹੈ। ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਨਾ, ਆਓ ਸਰਵਣ ਕਰੀਏ ਗੁਰੂ ਕਲਗੀਧਰ ਜੀ ਦਾ ਇਹ ਪਵਿੱਤਰ ਇਤਿਹਾਸ ਹੈ। ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਔਰ ਇਹ ਪਾਵਨ ਕਥਾ ਸਰਵਣ ਕਰੀਏ। ਮਨ ਦਾ ਫੁਰਨਾ ਤੇ ਸੀ ਕਿ ਸਾਰੀ ਜੰਗ ਦੀ ਕਥਾ ਪਿੱਛੋਂ ਦਾਸ ਹੀ ਕਰਦਾ, ਸਤਿਗੁਰੂ ਜੀ ਕਰਾਉਂਦੇ, ਪਰ ਮਹਾਰਾਜ ਜੀ ਨੇ ਕੋਈ ਸਰੀਰ ਸਵਾਸ ਠੀਕ ਨਹੀਂ ਰੱਖਿਆ, ਜਿਸ ਕਾਰਨ ਕਰਕੇ ਅੱਜ ਕਈ ਦਿਨਾਂ ਤੋਂ ਬਾਅਦ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕਲਗੀਧਰ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ਼੍ਰੀ ਕਲਗੀਧਰ ਜੈ ਤੇਰੇ, ਹਲਵਾਈ ਸਿੱਖ ਏਕ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪੰਗਾਣੀ ਦੇ ਜੰਗ ਵਿਚ ਹਨ। ਉਹ ਦਰਖਤ ਪੰਗਾਣੀ ਦੇ ਮੈਦਾਨ ਵਿਚ ਜਿੱਥੇ ਸਤਿਗੁਰੂ ਜੀ ਦਰਖਤ ਥੱਲੇ ਖਲੋ ਕੇ ਤੀਰ ਚਲਾਉਂਦੇ ਰਹੇ, ਉਹ ਦਰਖਤ ਅੱਜ ਵੀ ਉੱਥੇ ਖੜਾ ਹੈ। ਸਤਿਗੁਰਾਂ ਦੀ ਯਾਦਗਾਰ ਉੱਥੇ ਬਣੀ ਹੋਈ। ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਖੜੇ ਸਾਰੇ ਜੰਗ ਦੀ ਨਿਗਰਾਨੀ ਕਰ ਰਹੇ ਸਨ, ਆਪਣੀ ਦੇਖ ਰੇਖ ਵਿਚ ਜੰਗ ਲੜ ਰਹੇ ਸਨ। ਉਹ ਸਤਿਗੁਰਾਂ ਦੇ ਪਾਸ ਇਕ ਹਲਵਾਈ ਸਿੱਖ ਖੜਾ, ਜਿਹੜਾ ਹਲਵਾਈ ਦਾ ਕੰਮ ਕਰਦਾ ਸੀ, ਮਠਿਆਈਆਂ ਬਣਾਉਂਦਾ ਸੀ।
ਹੱਥ ਜੋਰ ਬੋਲਤ ਪਾਇਓ, ਸੁਣੀਐ ਉਦਤ ਬਿਬੇਕ।
ਹੱਥ ਜੋੜ ਕੇ ਬੜੇ ਅਦਬ ਨਾਲ ਸਤਕਾਰ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਉਹ ਹਲਵਾਈ ਸਿੱਖ ਬੋਲਿਆ। ਇਹਦਾ ਨਾਂ ਇਤਿਹਾਸ ਦੇ ਵਿਚ ਲਾਲ ਚੰਦ ਆਉਂਦਾ ਹੈ, ਹਲਵਾਈ ਲਾਲ ਚੰਦ। ਇਹਨੇ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਹੇ ਬਿਬੇਕ ਦੇ ਅਥਾਹ ਸਮੁੰਦਰ ਗੁਰੂ ਕਲਗੀਧਰ ਜੀ, ਮੇਰੀ ਬੇਨਤੀ ਸਰਵਣ ਕਰੋ।
ਸਵਈਆ ਚੰਦ ਅਦਕ ਲਾਲਸਾ ਮੋਏ ਹਿਰਦੇ ਮੈਂ।
ਹੇ ਗੁਰੂ ਕਲਗੀਧਰ ਜੀ, ਮੇਰੇ ਹਿਰਦੇ ਚ ਲਾਲਸਾ ਹੈ, ਮੇਰੇ ਹਿਰਦੇ ਵਿਚ ਬਹੁਤ ਭਾਰੀ ਇੱਛਾ ਹੈ।
ਪ੍ਰਭ ਕੇ ਕੰਮ ਅਰੂਰਨ ਥਾਨ,
ਮਹਾਰਾਜ ਮੈਂ ਤੁਹਾਡੇ ਕੰਮ ਆਵਾਂ ਔਰ ਜੰਗ ਦੇ ਮੈਦਾਨ ਵਿਚ, ਮੈਦਾਨ ਦੇ ਇਸ ਜੰਗ ਦੇ ਮੈਦਾਨ ਵਿਚ ਸਾਹਮਣੇ ਦੁਸ਼ਮਣਾਂ ਦੇ ਨਾਲ ਅੜਾਂ ਜਾ ਕੇ ਮੱਥਾ ਲਾਵਾਂ।
ਸ਼ਸਤਰ ਹੱਥ ਮੈਂ ਗਏ ਨਕਬੂ,
ਪਰ ਮਹਾਰਾਜ ਸਮੱਸਿਆ ਇਹ ਹੈ ਕਿ ਮੈਂ ਅੱਜ ਤੋਂ ਪਹਿਲਾਂ ਕਦੇ ਆਪਣੇ ਹੱਥ ਵਿਚ ਸ਼ਸਤਰ ਨਹੀਂ ਪਕੜ ਕੇ ਵੇਖੇ। ਮੇਰਾ ਦਿਲ ਕਰਦਾ ਮੈਂ ਜੰਗ ਵਿਚ ਲੜਾਂ, ਤੁਹਾਡੇ ਕੰਮ ਆਵਾਂ, ਇਸ ਦੁਸ਼ਮਣਾਂ ਨੂੰ ਸਾਹਮਣੇ ਆਉਂਦਿਆਂ ਨੂੰ ਖਦੇੜਾਂ, ਪਰ ਮਹਾਰਾਜ ਬੇਨਤੀ ਹੈ ਕਿ ਅੱਜ ਤੱਕ ਮੈਂ ਇਨ੍ਹਾਂ ਹੱਥਾਂ ਨਾਲ ਕੇਵਲ ਤੱਕੜੀ ਤੋਲੀ ਹੈ ਜਾਂ ਮਠਿਆਈਆਂ ਬਣਾਈਆਂ ਨੇ। ਅੱਜ ਤੋਂ ਪਹਿਲਾਂ ਕਦੇ ਮੈਂ ਆਪਣੇ ਹੱਥਾਂ ਵਿਚ ਹਥਿਆਰ ਨਹੀਂ ਪਕੜ ਕੇ ਵੇਖੇ, ਸ਼ਸਤਰ ਕਦੇ ਨਹੀਂ ਪਕੜ ਕੇ ਵੇਖੇ।
ਤੋਮਰ ਤੁਪਕ ਨਬਾਨ ਕਿਰਪਾਨ,
ਅੱਜ ਤੋਂ ਪਹਿਲਾਂ ਮੈਂ ਕਦੇ ਬਰਛੀ ਚਲਾ ਕੇ ਵੇਖੀ ਹੈ, ਨਾ ਬੰਦੂਕ ਚਲਾ ਕੇ ਵੇਖੀ ਹੈ, ਨਾ ਮਹਾਰਾਜ ਜੀ ਤੀਰ ਚਲਾ ਕੇ ਵੇਖੇ ਨੇ, ਤੇ ਨਾ ਹੀ ਕਿਰਪਾਨ ਚਲਾਈ ਹੈ।
ਤਉ ਹੋਤੇ ਉਤਸਾਹ ਬੜੋ ਉਰ,
ਮੇਰੇ ਮਨ ਵਿਚ ਲੜਨ ਦਾ ਉਤਸ਼ਾਹ ਜਾਗ ਰਿਹਾ।
ਹਥੋਂ ਰਿਪੂ ਕੋ ਕਰੋ ਬਖਾਨ,
ਮਹਾਰਾਜ ਆਗਿਆ ਦਿਓ ਮੈਨੂੰ ਕਿ ਇਸ ਰਣ ਭੂਮੀ ਵਿਚ ਜਾ ਕੇ ਮੈਂ ਆਹ ਜਿਹੜਾ ਦੁਸ਼ਮਣ ਸਾਹਮਣੇ ਆ ਰਿਹਾ, ਇਸ ਦੁਸ਼ਮਣ ਨੂੰ ਜਾ ਕੇ ਮਾਰਾਂ, ਐਸੀ ਆਗਿਆ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ।
ਦੇਹੋ ਤੁਰੰਗਮ ਤੇ ਅਰੂੜ ਹੋਏ,
ਮਹਾਰਾਜ ਮੈਨੂੰ ਘੋੜਾ ਬਖਸ਼ੋ, ਤਾਂ ਜੋ ਮੈਂ ਘੋੜੇ ਤੇ ਸਵਾਰ ਹੋ ਕੇ ਜਾਵਾਂ।
ਖੜਗ ਦਿਓ ਪੁਨ ਸੇ ਪਰਮਾਨ,
ਜਾਂ ਫਿਰ ਮਹਾਰਾਜ ਜੀ ਘੋੜੇ ਦੇ ਨਾਲ ਨਾਲ ਮੈਨੂੰ ਇੱਕ ਤੇਗ ਦਿਓ ਔਰ ਇੱਕ ਢਾਲ ਦਿਓ, ਜਿਵੇਂ ਦੂਜੇ ਸੂਰਮਿਆਂ ਦੇ ਹੱਥਾਂ ਵਿੱਚ ਤੇਗਾਂ ਤੇ ਢਾਲਾਂ ਹਨ, ਇਸੇ ਤਰ੍ਹਾਂ ਮਹਾਰਾਜ ਮੈਨੂੰ ਵੀ ਤੇਗ ਤੇ ਢਾਲ ਕਿਰਪਾ ਕਰਕੇ ਬਖਸ਼ੋ, ਮੈਂ ਘੋੜੇ ਤੇ ਸਵਾਰ ਹੋ ਕੇ ਮੂਹਰੇ ਜਾ ਕੇ ਦੁਸ਼ਮਣ ਨਾਲ ਮੱਥਾ ਲਾਵਾਂ।
ਸ਼੍ਰੀ ਕਲਗੀ ਤਰ ਸੁਨ ਮੁਸਕਾਨੇ,
ਜਦੋਂ ਲਾਲ ਚੰਦ ਹਲਵਾਈ ਦੀ ਇਹ ਦਲੇਰੀ ਗੁਰੂ ਕਲਗੀ ਧਰ ਨੇ ਸੁਣੀ, ਵੇਖੋ ਜਿਹਨੇ ਕਦੇ ਅੱਜ ਤੋਂ ਪਹਿਲਾਂ ਹਥਿਆਰ ਨਹੀਂ ਸੀ ਪਕੜਿਆ, ਲੜਨ ਵਾਸਤੇ ਉਹਦੇ ਅੰਦਰ ਵੀਰ ਰਸ ਜਾਗ ਰਿਹਾ, ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਕਾਮਯਾਬੀ ਹੈ ਕਿ ਭਾਰਤ ਖੰਡ ਦੇ ਲੋਕ ਜਿਨ੍ਹਾਂ ਦੇ ਅੰਦਰ ਕਾਇਰਤਾ ਤੇ ਗੀਤੀਪਣਾ ਸੀ, ਜਿਹੜੇ ਕਹਿੰਦੇ ਅਸੀਂ ਨਾ ਮੁਗਲਾਂ ਨਾਲ ਲੜ ਹੀ ਨਹੀਂ ਸਕਦੇ, ਉਨ੍ਹਾਂ ਅੰਦਰ ਵੀ ਇਹੋ ਜਿਹੀ ਵੀਰ ਅਸੀਂ ਭਾਵਨਾ ਭਰ ਗਈ ਕਿ ਜਦੋਂ ਕਦੇ ਹਥਿਆਰ ਨਹੀਂ ਸੀ ਪਕੜਿਆ, ਉਹ ਵੀ ਅੱਜ ਕਹਿ ਰਹੇ ਮਹਾਰਾਜ ਮੈਨੂੰ ਸ਼ਸਤਰ ਬਖਸ਼ੋ, ਤੇਗ ਤੇ ਢਾਲ ਬਖਸ਼ੋ, ਮੈਂ ਅੱਗੇ ਜਾ ਕੇ ਦੁਸ਼ਮਣ ਦੇ ਨਾਲ ਮੱਥਾ ਲਾਵਾਂ ਔਰ ਇਹਨਾਂ ਨਾਲ ਜਾ ਕੇ ਲੜਾਈ ਕਰਾਂ, ਯੁੱਧ ਕਰਾਂ, ਜੰਗ ਦੇ ਵਿੱਚ ਇਹਨਾਂ ਦੁਸ਼ਮਣਾਂ ਨੂੰ ਮਾਰਾਂ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ ਤੇ ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਮੁਸਕਰਾ ਪਏ।
ਕੋਤਲ ਖਰੇ ਤੁਰੰਗ ਮਹੇਰ,
ਮਹਾਰਾਜ ਜੀ ਨੇ ਲੋੜ, ਕਿਉਂਕਿ ਕੋਤਲ ਕਹਿੰਦੇ ਨੇ ਜਿਹੜਾ ਜ਼ਰੂਰਤ ਲਈ ਖਾਲੀ ਘੋੜਾ ਨਾਲ ਖੜਾ ਹੋਵੇ, ਕਿ ਜੇ ਅਚਾਨਕ ਇੱਕ ਘੋੜਾ ਸ਼ਹੀਦ ਹੋ ਜਾਏ ਤੇ ਉਹਦੀ ਜਗ੍ਹਾ ਤੇ ਦੂਜਾ ਘੋੜਾ ਜਿਹੜਾ ਸੀ ਉਹ ਨਾਲ ਰੱਖਿਆ ਜਾਂਦਾ ਸੀ, ਲਾਗੇ ਇੱਕ ਕੋਤਲ ਖੜਾ ਸੀ ਜ਼ਰੂਰਤ ਵਾਲਾ ਘੋੜਾ ਲੈ ਕੇ, ਉਹਨੂੰ ਮਹਾਰਾਜ ਗੁਰੂ ਕਲਗੀਧਰ ਨੇ ਵੇਖਿਆ।
ਜਿਨ ਕੋ ਬਿਰਧ ਗਰੀਬ ਨਿਵਾਜਨ,
ਐਸੇ ਸਤਿਗੁਰੂ ਗੁਰੂ ਕਲਗੀਧਰ ਜੀ ਜਿਨ੍ਹਾਂ ਦਾ ਬਿਰਧ ਹੈ ਗਰੀਬਾਂ ਨੂੰ ਨਿਵਾਜਣਾ, ਗਰੀਬਾਂ ਦੇ ਸਿਰਾਂ ਤੇ ਮੇਰਾ ਭਰਿਆ ਹੱਥ ਰੱਖਣਾ।
ਲਿਓ ਕੁਮੈਤ ਚੜੇ ਬਿਨ ਦੇਰ,
ਮਹਾਰਾਜ ਜੀ ਨੇ ਆਖਿਆ ਲਿਆਓ ਬਈ, ਇਹ ਕੁਮੈਤ ਘੋੜਾ ਸੀ, ਘੋੜਿਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਇਹ ਕੁਮੈਤ ਰੰਗ ਦਾ ਘੋੜਾ ਸੀ। ਮਹਾਰਾਜ ਜੀ ਕਹਿੰਦੇ ਲਿਆਓ ਇਹ ਘੋੜਾ ਭਾਈ, ਤੇ ਹਲਵਾਈ ਨੂੰ ਲਾਲ ਚੰਦ ਨੂੰ ਕਿਹਾ ਭਾਈ ਇਸ ਘੋੜੇ ਤੇ ਹੁਣ ਤੂੰ ਸਵਾਰ ਹੋ ਜਾ।
ਹੁਕਮ ਪਾਏ ਗਏ ਵਾਗ ਅਰੂਡੇ,
ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਉਹ ਹਲਵਾਈ ਸਿੱਖ ਮਹਾਰਾਜ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਦਾ ਹੋਇਆ ਘੋੜੇ ਤੇ ਸਵਾਰ ਹੋਇਆ ਹੈ।
ਪ੍ਰਭ ਜੀ ਦੀ ਜੇ ਸ਼ਸਤਰ ਵਡੇਰ,
ਸਤਿਗੁਰੂ ਜੀ ਘੋੜਾ ਤਾਂ ਮਿਲ ਗਿਆ, ਹੁਣ ਸ਼ਸਤਰ ਵੀ ਚਾਹੀਦੇ ਨੇ, ਕਿਉਂਕਿ ਜੰਗ ਦੇ ਮੈਦਾਨ ਵਿਚ ਦੁਸ਼ਮਣ ਨਾਲ ਲੜਨ ਲਈ ਸ਼ਸਤਰ ਚਾਹੀਦਾ, ਹਥਿਆਰ ਚਾਹੀਦਾ। ਅੱਜ ਤੋਂ ਪਹਿਲਾਂ ਕਦੇ ਮੈਂ ਹਥਿਆਰ ਤਾਂ ਨਹੀਂ ਪਕੜਿਆ, ਪਰ ਹੁਣ ਤੁਸੀਂ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਕੋਈ ਵੱਡਾ ਸ਼ਸਤਰ ਦਿਓ।
ਤੋਮਰ ਕਿਦੋ ਤੁਪਕ ਤਨ ਤੀਰ ਕੇ,
ਕੋਈ ਵੀ ਸ਼ਸਤਰ ਦੇ ਦਿਓ, ਭਾਵੇਂ ਕੋਈ ਬਰਛੀ ਦੇ ਦਿਓ, ਭਾਵੇਂ ਬੰਦੂਕ ਦੇ ਦਿਓ, ਤੇ ਭਾਵੇਂ ਕਮਾਨ ਤੇ ਤੀਰ ਦੇ ਦਿਓ।
ਜੋ ਮੈਂ ਹੱਥੋਂ ਕੇ ਦਿਓ ਸ਼ਮਸ਼ੀਰ,
ਜਾਂ ਮਹਾਰਾਜ ਜੀ ਮੈਨੂੰ ਸ਼ਮਸ਼ੀਰ ਦੇ ਦਿਓ, ਤੇਗ ਦੇ ਦਿਓ ਤੇ ਨਾਲ ਢਾਲ ਦੇ ਦਿਓ, ਤਾਂ ਜੋ ਮੈਂ ਜਾ ਕੇ ਜੰਗ ਦੇ ਮੈਦਾਨ ਵਿਚ ਇਹਨਾਂ ਦੁਸ਼ਮਣਾਂ ਨੂੰ ਮਾਰਾਂ ਤੇ ਇਹਨਾਂ ਤੇ ਫਤਿਹ ਪ੍ਰਾਪਤ ਕਰਾਂ।
ਬਿਗਸਤ ਖੜਗ ਸਿਪਰ ਤਬ ਬਖਸ਼ੇ,
ਬੜੇ ਖੁਸ਼ ਨੇ ਵਿਗਾਸ ਵਿਚ ਨੇ ਗੁਰੂ ਕਲਗੀਧਰ ਦੇ ਹੱਸਦਿਆਂ ਹੋਇਆਂ, ਇੱਕ ਢਾਲ ਤੇ ਇੱਕ ਤੇਗ ਇਸ ਹਲਵਾਈ ਲਾਲ ਚੰਦ ਨੂੰ ਦਵਾਈ ਹੈ।
ਬੂਜਤ ਪਯੋ ਹਤਨ ਕੋ ਦਾਏ,
ਤੇਗ ਢਾਲ ਜਦੋਂ ਫੜਾਣ ਲੱਗੇ ਨਾ ਲਾਲ ਚੰਦ ਨੂੰ, ਤੇ ਮਹਾਰਾਜ ਜੀ ਨੂੰ ਪੁੱਛਣ ਲੱਗਾ ਲਾਲ ਚੰਦ ਹਲਵਾਈ, ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਣ ਦਾ ਹੋਇਆ ਬੋਲਿਆ।
ਕਿਸ ਪਰ ਸਿਪਰ ਦੋ ਕਿਸ ਮੈਂ ਅਸ,
ਇਹ ਵੀ ਨਹੀਂ ਸੀ ਪਤਾ ਕਿ ਢਾਲ ਕਿਹੜੇ ਹੱਥ ਚ ਫੜਨੀ ਹੈ ਤੇ ਤੇਗ ਕਿਹੜੇ ਹੱਥ ਚ ਫੜਨੀ ਹੈ। ਕਹਿੰਦਾ ਮਹਾਰਾਜ ਇਹ ਢਾਲ ਕਿਹੜੇ ਹੱਥ ਚ ਲਵਾਂ ਤੇ ਤੇਗ ਕਿਹੜੇ ਹੱਥ ਵਿਚ ਪਕੜਾ।
ਹਿਮ ਮਾਰੋ ਮੋਏ ਦਿਓ ਬਤਾਏ,
ਦੱਸ ਦਿਓ ਕਿ ਤੇਗ ਚਲਾਣੀ ਕਿਵੇਂ ਹੈ ਤੇ ਢਾਲ ਦੀ ਵਰਤੋਂ ਕਿਵੇਂ ਕਰਨੀ ਹੈ। ਮਹਾਰਾਜ ਬਸ ਇਹ ਵੀ ਜੁਗਤੀ ਏ ਦਾ ਵੀ ਕਿਰਪਾ ਕਰਕੇ ਮੈਨੂੰ ਦੱਸ ਦਿਓ।
ਦੇਖਤ ਸੁਨਤ ਦੋਹਨ ਦਿਸ਼ਕੇ,
ਦੋਹਾਂ ਪਾਸਿਆਂ ਦੇ ਪੱਟ ਸੂਰਮੇ ਉਹ ਵੇਖ ਰਹੇ ਨੇ, ਉਧਰ ਦੁਸ਼ਮਣਾਂ ਦੀ ਫੌਜ ਵੀ ਵੇਖ ਰਹੀ ਹੈ, ਇਧਰ ਕਲਗੀਧਰ ਦੇ ਸਿੱਖ ਵੀ ਵੇਖ ਰਹੇ ਨੇ।
ਹਸੇ ਪਰਸ ਪਰ ਪੁਨ ਬਿਸਮਾਏ,
ਹੈਰਾਨੀ ਨਾਲ ਤੇ ਹੈਰਾਨੀ ਨਾਲ ਹੱਸਦਿਆਂ ਹੋਇਆ ਕਹਿੰਦੇ ਆਹ ਵੇਖੋ ਹਲਵਾਈ ਵੀ ਅੱਜ ਲੜਨ ਚੱਲਿਆ ਤੇ ਦੂਜੇ ਪਾਸੇ ਦੁਸ਼ਮਣ ਵੇਖ ਕੇ ਹੱਸ ਰਹੇ ਨੇ। ਕਹਿੰਦੇ ਆਹ ਲੜੇਗਾ ਜਿਹਨੂੰ ਇਹ ਨਹੀਂ ਪਤਾ ਵੀ ਤੇਗ ਕਿਹੜੇ ਹੱਥ ਚ ਫੜਨੀ ਹੈ ਤੇ ਢਾਲ ਕਿਹੜੇ ਹੱਥ ਚ ਪਕੜਨੀ ਹੈ, ਇੰਨਾ ਵੀ ਇਹਨੂੰ ਬੋਧ ਨਹੀਂ, ਗਿਆਨ ਨਹੀਂ, ਇਹ ਕਿਵੇਂ ਲੜੇਗਾ। ਇਸ ਕਰਕੇ ਦੋਹਾਂ ਪਾਸਿਆਂ ਦੇ ਸੂਰਮੇ ਹੱਸ ਰਹੇ ਨੇ, ਨਾਲੇ ਹੈਰਾਨ ਹੋ ਰਹੇ ਨੇ।
ਅੱਜ ਬਚਰ ਤੇਰੇ ਪ੍ਰਭੂ ਕੇ ਲਖੀਅਤ, ਜਿਮ ਚਿਰੀਅਨ ਤੇ ਬਾਜ ਤੁਰਾਏ,
ਘਰ ਦੇ ਅਜਬ ਚਰਿੱਤਰ ਕੌਤਕ ਵੇਖੇ ਨੇ, ਵੇਖ ਰਹੇ ਨੇ ਕਿ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਚਿੜੀਆਂ ਤੋਂ ਬਾਜ ਤੁੜਾਉਣ ਲੱਗੇ ਹਨ। ਦਸਮ ਪਿਤਾ ਪਾਤਸ਼ਾਹ ਚਿੜੀਆਂ ਤੋਂ ਬਾਜ ਤੁੜਾਉਣ ਲੱਗੇ ਨੇ। ਚਿੜੀ ਵਰਗਾ ਹਿਰਦਾ ਸੀ ਜਿਸ ਲਾਲ ਚੰਦ ਹਲਵਾਈ ਦਾ, ਤੇ ਬਾਜ ਵਰਗਾ ਸ਼ੀਂ ਵਰਗਾ ਹਿਰਦਾ ਸੀ ਦੂਜੇ ਪਾਸੇ ਪਠਾਨ ਮੀਰ ਖਾਂ ਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਅਜਬ ਤਮਾਸ਼ਾ ਵੇਖੋ, ਕਿਵੇਂ ਚਿੜੀਆਂ ਤੋਂ ਬਾਜ ਤੁੜਾਉਣ ਲੱਗੇ ਹਨ।
ਸਤਿਗੁਰ ਕਹਿਓ ਸਿਪਰ ਗੋ ਬਾਮੇ,
ਮਹਾਰਾਜ ਜੀ ਨੇ ਦਾ ਦੱਸਿਆ, ਕਹਿੰਦੇ ਲਾਲ ਚੰਦ ਜੀ ਏਦਾਂ ਕਰੋ ਵੀ ਆਪਣੇ ਖੱਬੇ ਹੱਥ ਦੇ ਵਿੱਚ ਢਾਲ ਪਕੜ ਲਓ,
ਦਾਏ ਬਿਖੇ ਗੋ ਸ਼ਮਸ਼ੇਰ,
ਔਰ ਆਪਣੇ ਸੱਜੇ ਹੱਥ ਦੇ ਵਿੱਚ ਤੇਗ ਪਕੜ ਲਓ, ਤੇਗ ਦਾ ਮੁੱਠਾ ਜ਼ੋਰ ਨਾਲ ਆਪਣੇ ਬਲ ਦੇ ਨਾਲ ਪਕੜ ਲਵੋ,
ਹਿਆ ਤਵਾਏ ਸਨ ਮੁਕੋ ਰਿਪਕੇ,
ਔਰ ਆਪਣਾ ਘੋੜਾ ਦੁੜਾ ਕੇ ਦੁਸ਼ਮਣ ਦੇ ਸਾਹਮਣੇ ਚਲੇ ਜਾਓ, ਦੁਸ਼ਮਣ ਦੇ ਸਨਮੁਖ ਚਲੇ ਜਾਓ,
ਰੋਕੋ ਵਾਰ ਜੇ ਕਰੇ ਅਗੇਰ,
ਔਰ ਜੇ ਉਹ ਵਾਰ ਕਰੇ, ਦੁਸ਼ਮਣ ਵਾਰ ਕਰੇ, ਤੇ ਉਹਦਾ ਕੀਤਾ ਹੋਇਆ ਵਾਰ ਆਪਣੀ ਢਾਲ ਅੱਗੇ ਕਰਕੇ ਰੋਕ ਲੈਣਾ। ਮਹਾਰਾਜ ਜੀ ਦਾ ਦੱਸ ਰਹੇ ਨੇ ਕਿ ਢਾਲ ਕਰਕੇ ਉਹਦਾ ਵਾਰ ਅੱਗੇ ਰੋਕ ਲੈਣਾ ਹੈ।
ਬਲ ਤੇ ਖੜਗ ਮਾਰ ਨਿਜ ਕਰਤੇ,
ਔਰ ਸੱਜੇ ਹੱਥ ਵਿੱਚ ਫੜੀ ਹੋਈ ਤੇਗ ਨਾਲ ਇਹੋ ਜਿਹਾ ਵਾਰ ਕਰਨਾ ਕਿ ਦੁਸ਼ਮਣ ਦਾ ਸਿਰ ਲਾਹ ਕੇ ਉਹਦੇ ਧੜ ਤੋਂ ਵੱਖਰਾ ਕਰਕੇ ਸੁੱਟ ਦੇਣਾ।
ਕਰੋ ਫਤਿਹ ਬਨ ਕੇ ਸ਼ਮਸ਼ੇਰ,
ਸ਼ੇਰ ਸਮਾਨ ਆਪਣਾ ਹਿਰਦਾ ਦਲੇਰ ਕਰਕੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਨਾਲ ਲੜ ਕੇ ਫਤਿਹ ਪ੍ਰਾਪਤ ਕਰੋ।
ਹੁਕਮ ਪਾਏ ਕਰ ਗੈ ਸੁਚੇਤ ਪਾ,
ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਲਾਲ ਚੰਦ ਹਲਵਾਈ ਨੇ ਖੱਬੇ ਹੱਥ ਚ ਢਾਲ, ਸੱਜੇ ਹੱਥ ਵਿਚ ਤੇਗ ਪਕੜੀ ਤੇ ਤਿਆਰ ਪ੍ਰਤਿਆਰ ਹੋਇਆ, ਸਾਵਧਾਨ ਹੋਇਆ ਹੈ।
ਰਣ ਸਨ ਮੁਕੋਏ ਚਲੇ ਹੋ ਦਲੇਰ,
ਔਰ ਬੜੀ ਦਲੇਰੀ ਨਾਲ ਬੜੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿਚ ਮੂਹਰੇ ਹੋ ਕੇ ਚੱਲਿਆ ਹੈ।
ਹੁਤੋ ਮੀਰ ਖਾਂ ਨਾਮ ਖਰੋ ਰਣ,
ਖਾਲਸਾ ਜੀ ਇੱਕ ਮੀਰ ਖਾਂ ਨਾਮ ਦਾ ਪਠਾਨ ਖੜਾ ਸੀ, ਬੜਾ ਸੂਰਮਾ ਸੀ, ਬੜਾ ਬਹਾਦਰ ਸੀ, ਆਪਣੇ ਆਪ ਨੂੰ ਬੜਾ ਯੋਧਾ ਸਦਾਉਂਦਾ ਸੀ, ਉਹ ਰਣ ਦੇ ਭੂਮੀ ਵਿਚ ਜੰਗ ਭੂਮੀ ਵਿਚ ਅੱਗੇ ਖੜਾ ਸੀ।
ਤਿਸ ਪਰ ਜਾਏ ਪਰਿਓ ਬਲ ਧਾਰ,
ਸਤਪੁਰਾਂ ਦਾ ਸਿੱਖ ਲਾਲ ਚੰਦ ਹਲਵਾਈ ਘੋੜਾ ਇਹਨੇ ਤੇਜ ਕੀਤਾ, ਐਨ ਮੀਰ ਖਾਂ ਦੇ ਘੋੜੇ ਦੇ ਕੋਲ ਆ ਕੇ ਆਪਣਾ ਘੋੜਾ ਰੋਕਿਆ ਤੇ ਸਾਹਮਣੇ ਖਲੋ ਗਿਆ।
ਤੁਰਤ ਹਰਾਮੀ ਲਵਣ ਖਰੋ ਰਹੋ,
ਔਰ ਜਾ ਕੇ ਵੰਗਾਰਿਆ ਉਸ ਮੀਰ ਖਾਂ ਨੂੰ, ਉਹ ਲੂਣ ਹਰਾਮੀਆਂ ਤੁਰਕਾ, ਤੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਮਕ ਖਾਧਾ, ਲੂਣ ਖਾਧਾ, ਤੇ ਲੂਣ ਖਾ ਕੇ ਨਮਕ ਹਰਾਮ ਕਰ ਰਿਹਾ, ਸਤਿਗੁਰਾਂ ਦੇ ਬਰਖਿਲਾਫ ਹੀ ਲੜਨ ਆਇਆ, ਅੱਜ ਮੈਂ ਤੈਨੂੰ ਜਿਉਂਦਾ ਨਹੀਂ ਜਾਣ ਦੇਣਾ। ਇਹ ਕਹਿ ਕੇ ਲਾਲ ਚੰਦ ਹਲਵਾਈ ਇਹਦੇ ਆਪਣਾ ਘੋੜਾ ਉਸ ਤੁਰਕ ਨਮਕ ਹਰਾਮੀ ਮੀਰ ਖਾਂ ਦੇ ਨੇੜੇ ਕੀਤਾ ਹੈ।
ਗਰਜਿਓ ਕੇਰ ਜਿਮ ਲਲਕਾਰ,
ਇਹਦਾ ਗਰਜਿਆ ਲਾਲ ਚੰਦ ਹਲਵਾਈ ਜਿਵੇਂ ਕੋਈ ਬੱਬਰ ਸ਼ੇਰ ਗਰਜਦਾ ਹੈ, ਸ਼ੇਰ ਦੀ ਗਰਜ ਦੇ ਨਾਲ ਗਰਜਿਆ ਹੈ, ਦਹਾੜਿਆ ਹੈ।
ਉਤ ਭੀਖਣ ਖਾਂ ਦੇਖ ਪੁਕਾਰਿਓ,
ਭੀਖਣ ਖਾਂ ਦੂਜੇ ਪਠਾਣਾ ਦਾ ਜਰਨੈਲ ਸੀ, ਭੀਖਣ ਖਾਂ ਨੇ ਵੇਖਿਆ ਤੇ ਵੇਖ ਕੇ ਉਹ ਵੀ ਉੱਚੀ ਬੋਲਿਆ,
ਜਾਤ ਅਰੋੜਾ ਬਿਨ ਹਥਿਆਰ,
ਕਹਿੰਦੇ ਉਹ ਮੀਰ ਖਾਂ ਕੀ ਵੇਖੀ ਜਾਂਦਾ, ਇਹ ਅਰੋੜਾ ਖੱਤਰੀ ਜਾਤ ਦਾ ਤੱਕੜੀ ਤੋਲਣ ਵਾਲਾ, ਜਿਹਨੇ ਅੱਜ ਤੋਂ ਪਹਿਲਾਂ ਕਦੇ ਹਥਿਆਰ ਪਕੜ ਕੇ ਨਹੀਂ ਵੇਖਿਆ।
ਅਬ ਦੀ ਨੇ ਇਸ ਖੜਗ ਸਿਪਰ ਗੋਰ,
ਹੁਣ ਤਾਜ਼ਾ ਤਾਜ਼ਾ ਹੀ ਆਪਣੇ ਹੱਥਾਂ ਵਿਚ ਤੇਗ ਤੇ ਢਾਲ ਪਕੜ ਕੇ ਆਇਆ, ਕੀ ਲੜੇਗਾ ਤੇਰੇ ਨਾਲ ਇਹ ਅਰੋੜਾ ਖੱਤਰੀ, ਜਿਹਨੇ ਅੱਜ ਤਾਈ ਤੱਕੜੀ ਤੋਲੀ ਆ, ਹਲਵਾਈ ਬਣ ਕੇ ਮਠਿਆਈਆਂ ਹੀ ਬਣਾਈਆਂ ਨੇ, ਇਹ ਹੁਣ ਤੇਰੇ ਨਾਲ ਕੀ ਲੜੇਗਾ, ਹੁਣੇ ਹੁਣੇ ਤੇਗ ਤੇ ਢਾਲ ਗੁਰੂ ਨੇ ਇਹਨੂੰ ਦਿੱਤੀ ਹੈ ਤੇ ਲੈ ਕੇ ਆਇਆ।
ਜੀਨੋ ਤੁਰੰਗ ਲੈ ਹੋ ਇਸ ਮਾਰ,
ਇਹਦੇ ਕੋਲੋਂ ਤੇਗ ਵੀ ਖੋਲ ਹੈ ਔਰ ਇਹਦੇ ਹੱਥ ਵਿਚ ਢਾਲ ਵੀ ਖੋਲਾ, ਘੋੜਾ ਵੀ ਖੋਲ ਕੇ ਇਹਨੂੰ ਵਾਪਸ ਭੇਜ ਦੇ ਖਾਲੀ ਨੂੰ।
ਕਹਾ ਲੜਨ ਕੀ ਸਾਰ ਲਖੇ,
ਲੜਨ ਦੀ ਸਾਰ ਕੀ ਜਾਣਦਾ, ਇਹ ਕਿੱਥੇ ਲੜੇਗਾ, ਇਹ ਕਿੱਥੇ ਜੰਗ ਕਰੇਗਾ।
ਤੱਕੜੀ ਤੋਲਤ ਨਿਤ ਦ੍ਰਿਸ਼ਟਾ,
ਅਸੀਂ ਰੋਜ਼ ਤੱਕੜੀ ਤੋਲ ਦੇ ਵੇਖਦੇ ਰਹੇ ਹਾਂ, ਕਿਉਂਕਿ ਭੀਖਣ ਖਾਂ ਰਹਿ ਕੇ ਗਿਆ ਪੌਂਟਾ ਸਾਹਿਬ, ਉੱਥੇ ਹੀ ਇਹ ਸਿੱਖ ਰਹਿੰਦਾ ਸੀ, ਕਹਿੰਦਾ ਇਹਨੂੰ ਤੱਕੜੀ ਤੋਲਦਿਆਂ ਹੁਣ ਤਾਈ ਵੇਖਦੇ ਰਹੇ ਹਾਂ, ਇਹਨੇ ਕੀ ਲੜਨਾ ਭਲਾ ਤੇਰੇ ਨਾਲ, ਇਹਦਾ ਹੱਥ ਘੋੜਾ ਵੀ ਖੋਲ ਹੈ, ਇਹਦੇ ਹਥਿਆਰ ਵੀ ਖੋ ਕੇ ਇਹਨੂੰ ਖਾਲੀ ਵਾਪਸ ਭੇਜ ਦੇ।
ਦਿਓ ਖੁਦਾ ਏ ਮਾਰ ਲਿਓ ਆਯੁਧ,
ਵੇਖੋ ਤੈਨੂੰ ਖੁਦਾ ਨੇ ਕਿੱਡਾ ਵਧੀਆ ਮੌਕਾ ਦਿੱਤਾ ਕਿ ਇੱਕ ਹਲਵਾਈ ਤੇਰੇ ਨਾਲ ਲੜਨ ਆਇਆ, ਉਹ ਵੀ ਪਹਿਲੀ ਵਾਰ ਹਥਿਆਰ ਪਕੜ ਕੇ, ਤੇਰੇ ਹੱਥ ਕੋਲ ਤਾਂ ਹਥਿਆਰ ਆ ਗਏ ਨੇ, ਵਧੀਆ ਕਿਰਪਾਨ ਹੈ ਇਹਦੇ ਹੱਥ ਵਿਚ, ਫੜ ਕੇ ਇਹਦੇ ਕੋਲੋਂ ਕਿਰਪਾਨ ਤੇ ਢਾਲ ਤੇ ਘੋੜਾ ਖੋਹ ਲੈ।
ਸੁਨਤ ਮੀਰ ਖਾਂ ਓਜ ਵਧਾਏ,
ਸੁਣ ਕੇ ਮੀਰ ਖਾਂ ਦੀਆਂ ਅੱਖਾਂ ਜਾਗੀਆਂ, ਇਹਨੇ ਵੀ ਭੌਹਾਂ ਚੜਾਈਆਂ ਤੇ ਬੀਰ ਰਸ ਵਿਚ ਅੱਗੇ ਵਧਿਆ।
ਨਿਜ ਸ਼ਮਸ਼ੇਰ ਨਿਕਾਸੀ ਤੀਖਨ,
ਵੀ ਆਪਣੇ ਬਗਾਤਰੇ ਦੇ ਵਿਚ ਪਾਈ ਹੋਈ ਤੇਗ ਮਿਆਨ ਚੋ ਸੜਕ ਦੇ ਕੇ ਕੱਢੀ, ਬੜੀ ਤਿੱਖੀ ਤੇਗ ਹੈ।
ਤੁਰੰਗ ਤਵਾਏ ਮੇਰ ਕੋ ਪਾਏ,
ਘੋੜਾ ਅੱਗੇ ਤੇਜ ਕੀਤਾ ਤੇ ਸਤਿਗੁਰਾਂ ਦੇ ਸਿੱਖ ਭਾਈ ਲਾਲ ਚੰਦ ਦੇ ਨੇੜੇ ਆ ਗਿਆ।
ਕਰ ਬਲ ਬਾਹੂ ਹਥੀ ਇਸ ਉਪਰ,
ਮੀਰ ਖਾਂ ਪਠਾਨ ਨੇ ਆਪਣਾ ਪੂਰਾ ਬਲ ਲਾ ਕੇ, ਪੂਰਾ ਜ਼ੋਰ ਲਾ ਕੇ ਆਪਣੀ ਤੇਗ ਦਾ ਵਾਰ ਕੀਤਾ ਭਾਈ ਲਾਲ ਚੰਦ ਤੇ।
ਰੋਕੇ ਉਟਾਲ ਤਰੀ ਅਗਵਾਏ,
ਸਤਿਗੁਰਾਂ ਦੇ ਇਸ ਸਿੱਖ ਨੇ ਹਲਵਾਈ ਨੇ ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਵਾਰ ਕਰੇ ਤੂੰ ਢਾਲ ਕਰਕੇ ਰੋਕ ਲਈ, ਇਹਨੇ ਉਸੇ ਤਰ੍ਹਾਂ ਅੱਗੇ ਢਾਲ ਕਰਕੇ ਉਹਦਾ ਵਾਰ ਰੋਕ ਲਿਆ।
ਬਹੁਰ ਸੰਭਾਰ ਰੇ ਹੋ ਹਿਤ ਮਾਰਨ,
ਫਿਰ ਦਾ ਵੇਖਿਆ ਤੇਗ ਮਾਰਨ ਦਾ ਤੇ ਕਿਵੇਂ ਹੁਣ ਮੈਂ ਇਸ ਮੀਰ ਖਾਂ ਦੇ ਉੱਤੇ ਤੇਗ ਦਾ ਵਾਰ ਕਰਾਂ।
ਇੱਥੇ ਉੱਤ ਤੱਕੇ ਹਤਨ ਕੇ ਦਾਏ,
ਵੇਖਦਾ ਤੱਕਦਾ ਵੀ ਕਿਸ ਤਰੀਕੇ ਨਾਲ ਤੇਗ ਦਾ ਵਾਰ ਕਰਾਂ ਤੇ ਵੀ ਮੁੰਡੀ ਕੱਟ ਕੇ ਧੜ ਦਲ ਜ਼ਮੀਨ ਤੇ ਸੁੱਟਦੇ ਆਂ।
ਲਾਲ ਚੰਦ ਲੈ ਗੁਰ ਬਚ ਬਲ ਕੋ, ਤੂਰਨ ਕਰ ਤੇ ਖੜਗ ਚਲਾਏ।
ਲਾਲ ਚੰਦ ਹਲਵਾਈ ਨੇ ਗੁਰੂ ਦਾ ਬਲ ਪ੍ਰਾਪਤ ਕਰਕੇ ਕਿ ਸਤਿਗੁਰਾਂ ਦਾ ਵਚਨ ਹੈ ਕਿ ਤੂੰ ਜਿੱਤ ਕੇ ਆਏਗਾ, ਬਸ ਇਹ ਭਰੋਸਾ ਸੀ ਮਨ ਚ, ਹਥਿਆਰ ਚਲਾਣਾ ਨਹੀਂ ਆਉਂਦਾ, ਸ਼ਸਤਰ ਚਲਾਣਾ ਨਹੀਂ ਆਉਂਦਾ, ਬਸ ਗੁਰੂ ਦੇ ਬਚਨਾਂ ਤੇ ਭਰੋਸਾ, ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਰੱਖ ਕੇ ਗੁਰੂ ਬਚਨਾਂ ਦਾ ਬਲ ਲੈ ਕੇ ਲਾਲ ਚੰਦ ਹਲਵਾਈ ਨੇ ਆਪਣੀ ਤੇਗ ਦਾ ਵਾਰ ਕੀਤਾ ਹੈ।
ਗਰ ਤੇ ਸਿਰ ਤਤ ਕਾਲੇ ਉਤਾਰਿਓ, ਸ਼ਾਖਾ ਤੇ ਫਲ ਮਨੋ ਗਿਰਾਏ,
ਧੜ ਦੇ ਨਾਲੋਂ ਭੀਖ ਇਹਦਾ ਮੀਰ ਖਾਂ ਦਾ ਸਿਰ ਲਾ ਕੇ ਲਾਲ ਚੰਦ ਹਲਵਾਈ ਨੇ ਜ਼ਮੀਨ ਤੇ ਏਦਾਂ ਸੁੱਟ ਦਿੱਤਾ ਜਿਵੇਂ ਕਿਸੇ ਫਲਦਾਰ ਦਰਖਤ ਤੋਂ ਫਲ ਤੋੜ ਕੇ ਜ਼ਮੀਨ ਤੇ ਸੁੱਟੀ ਦਾ, ਜਿਵੇਂ ਕਿਸੇ ਸ਼ਾਖਾ ਤੋਂ ਟਾਹਣੀ ਤੋਂ ਫਲ ਤੋੜ ਕੇ ਜ਼ਮੀਨ ਤੇ ਸੁੱਟੀ ਦਾ, ਏਦਾਂ ਮੀਰ ਖਾਂ ਦਾ ਸਿਰ ਵੱਢ ਕੇ ਲਾਲ ਚੰਦ ਨੇ ਸੁੱਟ ਦਿੱਤਾ ਹੈ।
ਪਰ ਉਹ ਤੁਰੰਗ ਤੇ ਧਰ ਧਰ ਉੱਪਰ,
ਘੋੜੇ ਤੋਂ ਥੱਲੇ ਡਿੱਗ ਪਿਆ, ਉਹਦਾ ਧੜ ਜ਼ਮੀਨ ਤੇ ਡਿੱਗ ਪਿਆ।
ਯਾ ਗੇਰਤ ਹੀ ਗਇਓ ਪਰਾਏ,
ਜਦੋਂ ਇਹਦਾ ਧੜ ਜ਼ਮੀਨ ਤੇ ਡਿੱਗਾ ਤੇ ਘੋੜਾ ਰਣ ਭੂਮੀ ਛੱਡ ਕੇ ਦੌੜ ਗਿਆ।
ਗੁਰ ਦਲ ਹੱਸਿਓ ਅਦਕ ਹੀ ਨਾਦਤ,
ਤੇ ਇਧਰ ਸਤਿਗੁਰਾਂ ਦੀਆਂ ਫੌਜਾਂ ਜਿੰਨੇ ਸਿੱਖ ਸੂਰਮੇ ਖੜੇ ਹੱਸਣ ਲੱਗ ਪਏ, ਸਭ ਮੁਸਕਰਾ ਪਏ, ਵੇਖੋ ਲਾਲ ਚੰਦ ਤੱਕੜੀ ਤੋਲਣ ਵਾਲੇ ਹਲਵਾਈ ਨੇ ਪਹਿਲੀ ਵਾਰ ਤੇਗ ਪਕੜੀ ਤੇ ਤੇਗ ਪਕੜ ਕੇ ਲੜਨ ਵੀ ਉਹਦੇ ਨਾਲ ਗਿਆ ਜਿਹਦਾ ਪਿਓ, ਜਿਹਦਾ ਦਾਦਾ, ਪੜਦਾਦਾ, ਨੱਕੜ ਦਾਦੇ ਸਾਰੇ ਬੜੇ ਸੂਰਮੇ ਤੇ ਬਹਾਦਰ ਸਨ, ਜਿਹੜੇ ਆਪਣੇ ਆਪ ਨੂੰ ਪਠਾਣਾ ਦੀ ਕੌਮ ਕਹਾਉਂਦੇ ਸਨ। ਉਹਨਾਂ ਦੇ ਨਾਲ ਦੇ ਇੱਕ ਮਹਾਨ ਪਠਾਣ ਨੂੰ ਜਿਹੜਾ ਬੜਾ ਵੱਡਾ ਸੂਰਮਾ ਸੀ ਉਹਨੂੰ ਜਾ ਮੁਕਾਇਆ, ਇਹ ਵੇਖ ਕੇ ਸਤਿਗੁਰਾਂ ਦੇ ਸਿੱਖ ਬੜੇ ਹੱਸੇ, ਬੜਾ ਮੁਸਕਰਾਏ।
ਲਾਜ ਸਿੰਧ ਮੈਂ ਡੂਬ ਪਠਾਨ,
ਉਹ ਤੁਰਕੋ ਪਠਾਣੋ ਤੁਹਾਨੂੰ ਤਾਂ ਸ਼ਰਮ ਦੇ ਸਮੁੰਦਰ ਚ ਡੁੱਬ ਕੇ ਮਰ ਜਾਣਾ ਚਾਹੀਦਾ।
ਤੱਕਰੀ ਤੋਲਨ ਹਾਰ ਹੱਥ ਤੇ, ਮਰਿਓ ਖਾਨ ਬਲ ਵੀਰ ਮਹਾਨ,
ਤੱਕੜੀ ਤੋਲਣ ਵਾਲੇ ਦੇ ਹੱਥੋਂ, ਜਿਹੜਾ ਆਪਣੇ ਹੱਥਾਂ ਨਾਲ ਕੇਵਲ ਤੱਕੜੀ ਤੋਲਦਾ ਸੀ ਹਲਵਾਈ ਲਾਲ ਚੰਦ, ਤੱਕੜੀ ਤੋਲਣ ਵਾਲੇ ਦੇ ਹੱਥੋਂ ਜਿਹੜਾ ਬੜਾ ਵੀਰ ਯੋਧਾ ਖਾਨ ਖਾਣ ਵਾਲਾ ਮੀਰ ਖਾਨ ਉਹ ਮਾਰਿਆ ਗਿਆ ਹੈ।
ਪੀਕਨ ਖਾਨ ਨਿਜਾਬਤ ਖਾਨ,
ਹੁਣ ਇਹਨਾਂ ਦੇ ਨਾਲ ਦੇ ਜਿਹੜੇ ਹੋਰ ਜਰਨੈਲ, ਇੱਕ ਭੀਖਣ ਖਾਂ ਹੈ, ਦੂਜਾ ਨਜਾਬਤ ਖਾਂ, ਹਯਾਤ ਖਾਂ ਨੂੰ ਤਾਂ ਪਿੱਛੇ ਮਹੰਤ ਕਿਰਪਾਲ ਦਾਸ ਉਦਾਸੀ ਜੀ ਮਾਰ ਚੁੱਕੇ ਨੇ, ਔਰ ਇਹ ਤਿੰਨ ਜਰਨੈਲ ਸਨ, ਤਿੰਨਾਂ ਚੋ ਇਹ ਦੋ ਬਚੇ ਸਨ, ਭੀਖਣ ਖਾਂ ਤੇ ਨਜਾਬਤ ਖਾਨ।
ਸਭ ਖਾਨਨ ਸੋ ਕੀਨ ਬਖਾਨ,
ਸ਼ਰਮਸਾਰ ਹੋ ਕੇ ਕਿ ਕਲਵਾਈ ਸਾਡਾ ਏਡਾ ਵੱਡਾ ਪਠਾਨ ਮਾਰ ਗਿਆ, ਸ਼ਰਮਿੰਦਾ ਹੋਏ ਹੋਏ ਆਪਣੇ ਨਾਲ ਦੇ ਪਠਾਣਾ ਨੂੰ ਬੋਲੇ ਕਹਿਣ ਲੱਗੇ,
ਕਿਉਂ ਬਲ ਤਜੋ ਮਰੋ ਰਨ ਮਈਆ,
ਕਿਉਂ ਆਪਣਾ ਬਲ ਛੱਡਦੇ ਹੋ, ਮਰੋ ਰਣ ਭੂਮੀ ਵਿਚ ਅੱਗੇ ਹੋ ਕੇ ਜੰਗ ਭੂਮੀ ਵਿਚ ਮਰੋ
ਸਮੁਖ ਹੇਲ ਕਾਲੇ ਓ ਕਮਸਾਨ
ਸਾਹਮਣੇ ਹੋ ਕੇ ਕਮਸਾਨ ਘਾਲੋ ਸਾਹਮਣੇ ਹੋ ਕੇ ਜੰਗ ਕਰੋ
ਕਾਤੁਰ ਸ਼ਸਤਰ ਨ ਜਾਣੇ ਪਕੜਨ
ਉਧਰ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਹਥਿਆਰ ਵੀ ਨੀ ਫੜਨੇ ਆਉਂਦੇ ਕਾਇਰ ਨੇ ਜਿਨ੍ਹਾਂ ਨੂੰ ਸ਼ਸਤਰ ਨੀ ਪਕੜਨੇ ਆਉਂਦੇ ਤੇ ਡਰਪੋਕ ਨੇ
ਤਿੰਨ ਤੇ ਮਾਰੋ ਨਾ ਬਨ ਸਾਵਧਾਨ
ਉਹਨਾਂ ਤੋਂ ਮਰੀ ਜਾ ਰਹੇ ਹੋ ਜਿਨ੍ਹਾਂ ਨੂੰ ਹਥਿਆਰ ਤੱਕ ਨੀ ਫੜਨੇ ਆਉਂਦੇ ਉਹਨਾਂ ਦੇ ਹੱਥੋਂ ਮਰੀ ਜਾ ਰਹੇ ਹੋ ਸਾਵਧਾਨ ਹੋਵੋ ਤੁਹਾਡਾ ਪੌਰਖ ਕਿੱਥੇ ਹੈ ਤੁਹਾਡਾ ਬਲ ਕਿੱਥੇ ਹੈ ਪੁਰਸ਼ਾਰਥ ਸੰਭਾਲੋ
ਇਮ ਇਕੱਠੇ ਕਰ ਹਰੀ ਚੰਦ ਜੁੱਤ
ਇਹਦਾ ਇਕੱਠੇ ਕਰਕੇ ਹਰੀ ਚੰਦ ਰਾਜਾ ਜਿਹੜਾ ਬੜਾ ਸੂਰਮਾ ਸੀ ਪਹਾੜੀ ਫੌਜ ਦੀ ਜਿਹੜੀ ਵੱਡੀ ਥੰਭ ਕਹਿ ਸਕਦੇ ਆ ਜਿਸ ਨੂੰ ਉਹ ਹਰੀ ਚੰਦ ਰਾਜਾ ਸੀ ਹਰੀ ਚੰਦ ਰਾਜੇ ਦੇ ਨਾਲ ਇਹ ਸਾਰੇ ਪਠਾਨ ਇਕੱਠੇ ਹੋਏ ਹਨ
ਮਧਕਰ ਸ਼ਾਹ ਚੰਦੇਲ ਸੁਜਾਨ
ਦੂਜਾ ਰਾਜਾ ਸੀ ਮਧਕਰ ਸ਼ਾਹ ਚੰਦੇਲੀਆ ਚੰਦੇਲ ਇਹਦੀ ਰਿਆਸਤ ਸੀ ਚੰਦੇਲ ਰਿਆਸਤ ਦਾ ਰਾਜਾ ਸੀ ਮਧਕਰ ਸ਼ਾਹ ਉਹ ਹਰੀ ਚੰਦ ਰਾਜੇ ਦੇ ਨਾਲ ਰਲ ਕੇ
ਓਰੜ ਪਰੇ ਗੁਰੂ ਦਲੀ ਉਪਰ
ਨਵੇੜਾ ਕਰਨ ਵਾਸਤੇ ਕਿ ਹੁਣ ਜੰਗ ਜਿੱਤ ਲੈਣੀ ਹੈ ਇਸ ਬਿਰਤੀ ਨੂੰ ਆਪਣੇ ਹਿਰਦੇ ਚ ਠਾਣ ਕੇ ਹਰੀ ਚੰਦ ਔਰ ਨਾਲ ਇਹਦੇ ਦੂਸਰਾ ਜਰਨੈਲ ਹੈ ਮਧਕਰ ਸ਼ਾਹ ਚੰਦੇਲੀਆ ਇਹਨਾਂ ਨੇ ਹਮਲਾ ਕੀਤਾ ਹੈ
ਛੋਰਤ ਬੁਲਕਾ ਤੀਖਨ ਬਾਣ
ਔਰ ਤਿੱਖੇ ਤੀਰ ਚਲਾਣ ਲੱਗੇ ਬੰਦੂਕਾਂ ਵਿਚ ਪਾ ਕੇ ਗੋਲੀਆਂ ਸਤਿਗੁਰਾਂ ਦੇ ਦਲ ਤੇ ਦਾਗਣ ਲੱਗੇ ਹਨ
ਕੋ ਬਰਛੀ ਤੋਂ ਮਰ ਕਿਨ ਮਾਰੇ
ਕੋਈ ਬਰਛੀ ਦਾ ਵਾਰ ਕਰਦਾ ਕੋਈ ਬਰਛੇ ਦਾ ਵਾਰ ਕਰਦਾ ਹੈ
ਏਲਾ ਕਰਿਓ ਅਧਿਕ ਪਟਹਾਨ
ਜ਼ੋਰ ਦਾ ਹੱਲਾ ਕੀਤਾ ਹਰੀ ਚੰਦ ਰਾਜੇ ਤੇ ਮਧਕਰ ਸ਼ਾਹ ਨੇ ਦੋਹਾਂ ਰਾਜਿਆਂ ਨੇ ਰਲ ਕੇ ਇਤਨੇ ਜ਼ੋਰ ਦਾ ਹਮਲਾ ਕੀਤਾ ਕਿ ਸਤਿਗੁਰਾਂ ਦੇ ਬਹੁਤ ਸਾਰੇ ਸੂਰਮੇ ਸਿੱਖ ਉਨ੍ਹਾਂ ਦਾ ਵੱਡਾ ਭਾਰੀ ਨੁਕਸਾਨ ਹੋਇਆ ਤੇ ਜ਼ਖਮੀ ਹੋਏ ਔਰ ਕਈ ਸ਼ਹੀਦ ਹੋ ਗਏ
ਨੰਦ ਚੰਦ ਅਰ ਸਾਹਿਬ ਚੰਦ
ਸਤਿਗੁਰਾਂ ਦੇ ਸੂਰਮੇ ਦੀਵਾਨ ਭਾਈ ਨੰਦ ਚੰਦ ਜੀ ਔਰ ਦੂਸਰੇ ਭਾਈ ਸਾਹਿਬ ਚੰਦ ਜੀ ਹਨ
ਦਇਆ ਰਾਮ ਪ੍ਰੋਹਿਤ ਬਲਵੰਤ
ਤੀਸਰੇ ਹਨ ਸਤਿਗੁਰਾਂ ਦੇ ਕੁਲ ਦੇ ਪ੍ਰੋਹਿਤ ਭਾਈ ਦਇਆ ਰਾਮ ਜੀ
ਸੰਗੋਸ਼ਾ ਜੀਤ ਮਲ ਮਿਲ ਕੇ
ਭਾਈ ਸੰਗੋ ਸ਼ਾਹ ਜੀ ਔਰ ਪੰਜਵੇਂ ਭਾਈ ਜੀਤ ਮਲ ਜੀ ਸਤਿਗੁਰਾਂ ਦੀ ਭੂਆ ਦੇ ਪੁੱਤਰ ਹਨ
ਸਾਧ ਕਿਰਪਾਲ ਵਿਸਾਲ ਮਹੰਤ
ਇਹਨਾਂ ਨਾਲ ਮਹੰਤ ਕਿਰਪਾਲ ਦਾਸ ਜੀ ਉਦਾਸੀ ਜੋ ਇੱਕ ਸਾਧੂ ਹੈ ਉਦਾਸੀ ਹੱਥ ਵਿਚ ਸੋਟਾ ਹੀ ਫੜਿਆ ਹੋਇਆ ਤੇ ਸੋਟਾ ਫੜ ਕੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਜੀ ਇਹਨਾਂ ਦੇ ਨਾਲ ਹਨ
ਗੰਗਾ ਰਾਮ ਮਾਰੀ ਚੰਦ
ਭਾਈ ਗੰਗਾ ਰਾਮ ਜੀ ਭਾਈ ਮਾਰੀ ਚੰਦ ਜੀ ਇਹ ਸਤਿਗੁਰਾਂ ਦੇ ਭਰਾ ਨੇ ਸਤਿਗੁਰਾਂ ਦੀ ਭੂਆ ਦੇ ਪੁੱਤਰ ਭਾਈ ਮਾਰੀ ਚੰਦ ਜੀ ਭਾਈ ਗੰਗਾ ਰਾਮ ਜੀ
ਔਰ ਗੁਲਾਬ ਚੰਦ ਮਤਵੰਤ
ਭਾਈ ਗੁਲਾਬ ਚੰਦ ਜੀ ਜੋ ਬੜੇ ਸਿਆਣੇ ਸੂਝਵਾਨ ਸੂਰਮੇ ਹਨ
ਲੈ ਕਰ ਦਲ ਕੋ ਅਰੇ ਅਰਨ ਸੋ
ਇਹ ਆਪਣਾ ਦਲ ਲੈ ਕੇ ਅੱਗੇ ਦੁਸ਼ਮਣ ਦੇ ਸਾਹਮਣੇ ਅੜੇ ਨੇ ਕਿਉਂਕਿ ਹਰੀ ਚੰਦ ਜਦੋਂ ਅੱਗੇ ਵੱਧ ਕੇ ਆਇਆ ਉਹਨੇ ਬੜੇ ਸੂਰਮਿਆਂ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਦੇ ਦਲ ਦਾ ਹੱਲਾ ਰੋਕਣ ਵਾਸਤੇ ਸਤਿਗੁਰਾਂ ਵੱਲੋਂ ਭਾਈ ਸਾਹਿਬ ਚੰਦ ਭਾਈ ਨੰਦ ਚੰਦ ਜੀ ਭਾਈ ਸੰਗੂ ਸ਼ਾਹ ਜੀ ਭਾਈ ਜੀਤਮਲ ਜੀ ਮਾਰੀ ਚੰਦ ਜੀ ਗੰਗਾ ਰਾਮ ਜੀ ਗੁਲਾਬ ਚੰਦ ਜੀ ਇਹ ਆਪਣਾ ਦਲ ਲੈ ਕੇ ਦੁਸ਼ਮਣ ਦੇ ਸਾਹਮਣੇ ਅੜਨ ਵਾਸਤੇ ਗਏ ਹਨ
ਬਨ ਗੁਲਕਾਂ ਅਰਬਾਨ ਚਲੰਤ
ਅਨੇਕਾਂ ਗੋਲੀਆਂ ਚੱਲਦੀਆਂ ਨੇ ਅਨੇਕਾਂ ਤੀਰ ਚੱਲਦੇ ਨੇ ਸੂਕਦੇ ਹੋਏ
ਮਾਤੁਲ ਬਲੀ ਕਿਰਪਾਲ ਸਮੁਖ
ਮਾਮਾ ਕਿਰਪਾਲ ਚੰਦ ਜੀ ਜੋ ਬੜੇ ਬਲਵਾਨ ਸੂਰਮੇ ਨੇ ਉਹ ਵੀ ਸਨਮੁਖ ਹੋ ਕੇ ਮੂਹਰੇ ਹੋ ਕੇ ਲੜ ਰਹੇ ਨੇ
ਤੀਰਨ ਤੇ ਗਨ ਵੀਰ ਪਰੋਏ
ਤੀਰ ਮਾਰ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਪਰੋ ਸੁੱਟੀਆਂ ਨੇ ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਪਰੋ ਦਿੱਤਾ ਹੈ
ਗਿਰੇ ਦੜਾ ਦੜੇ ਅਵਨੀ ਉਪਰ
ਦੜਾ ਦੜ ਕਰਕੇ ਜ਼ਮੀਨ ਦੇ ਉੱਤੇ ਡਿੱਗਣ ਲੱਗੇ ਹਨ
ਸਮਰਨ ਥੰਬੇ ਰਿਓ ਖਰੋਏ
ਪਰ ਸਤਿਗੁਰਾਂ ਦੇ ਸੂਰਮੇ ਰਣ ਥੰਬ ਬਣ ਕੇ ਜੰਗ ਦੇ ਮੈਦਾਨ ਚ ਪੈਰ ਅੜਾ ਕੇ ਖਲੋਤੇ ਰਹੇ
ਜੁਟਿਓ ਜੀਤ ਮਲ ਹਰੀ ਚੰਦ ਸੋ
ਇਧਰ ਖਾਲਸਾ ਜੀ ਸਤਿਗੁਰਾਂ ਦੀ ਭੂਆ ਦੇ ਪੁੱਤਰ ਬਾਬਾ ਜੀਤ ਮਲ ਜੀ ਭਾਈ ਜੀਤ ਮਲ ਜੀ ਇਹਨਾਂ ਨੂੰ ਬੇਰਸ ਜਾਗਿਆ ਇਹ ਹਰੀ ਚੰਦ ਦੇ ਸਾਹਮਣੇ ਚਲੇ ਗਏ ਹਰੀ ਚੰਦ ਰਾਜਾ ਜਿਹੜਾ ਬੜਾ ਸੂਰਮਾ ਸੀ ਮਹਾਰਾਜ ਜੀ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿਚ ਪੰਘਾਣੀ ਦਾ ਜੰਗ ਵਰਣਨ ਕਰਦਿਆਂ ਲਿਖਿਆ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਉਹਦੇ ਨਾਲ ਲੜਨ ਵਾਸਤੇ ਭਾਈ ਜੀਤਮਲ ਜੀ ਨੇ ਆਪਣਾ ਘੋੜਾ ਹਰੀਚੰਦ ਰਾਜੇ ਦੇ ਅੱਗੇ ਮੂਹਰੇ ਕੀਤਾ ਹੈ।
ਸਨਮੁਖ ਪਿਖੇ ਪਰਸ ਪਰ ਦੋਏ,
ਆਹਮੋ ਸਾਹਮਣੇ ਹੋ ਗਏ, ਸਾਹਮਣੇ ਹਰੀਚੰਦ ਔਰ ਸਾਹਮਣੇ ਭਾਈ ਸਾਹਿਬ ਭਾਈ ਜੀਤਮਲ ਜੀ, ਆਹਮੋ ਸਾਹਮਣੇ ਇੱਕ ਦੂਜੇ ਦੇ ਖਲੋ ਗਏ ਨੇ, ਘੋੜਿਆਂ ਤੇ ਸਵਾਰ ਹੋਏ।
ਘਾਤ ਕਰਨ ਇਤ ਘਾਤ ਵਿਚਾਰਤ,
ਵਾਰ ਕਰਨ ਵਾਸਤੇ, ਘਾਤ ਕਰਨ ਵਾਸਤੇ ਹੁਣ ਵਾਰ ਵਿਚਾਰਨ ਲੱਗੇ ਨੇ। ਹਰੀਚੰਦ ਵੀ ਦਾ ਤੱਕਦਾ ਤੇ ਇਧਰ ਭਾਈ ਜੀਤਮਲ ਜੀ ਵੀ ਦਾ ਵੇਖ ਰਹੇ ਹਨ।
ਚਪਲ ਚਲਾਕ ਤੁਰੰਗ ਮੋਏ,
ਸੂਰਮਿਆਂ ਦੇ ਘੋੜੇ ਬੜੇ ਚਪਲ ਨੇ, ਬੜੇ ਚੰਚਲ ਬਲਵਾਨ ਘੋੜੇ ਨੇ। ਹਰੀਚੰਦ ਵੀ ਬੜਾ ਬਲੀ ਘੋੜੇ ਤੇ ਚੜਿਆ ਹੋਇਆ ਤੇ ਭਾਈ ਜੀਤਮਲ ਦਾ ਵੀ ਘੋੜਾ ਕੋਈ ਘੱਟ ਨਹੀਂ ਹੈ।
ਸੰਗੋਸ਼ਾ ਨਿਜਾਬਤ ਸੰਗੇ,
ਜੀਤਮਲ ਹਰੀਚੰਦ ਨਾਲ ਡਟ ਗਿਆ ਔਰ ਇਧਰ ਭਾਈ ਸੰਗੋਸ਼ਾ ਜੀ ਦੂਜੇ ਨਜਾਬਤ ਖਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਹਰੀਚੰਦ ਦੇ ਨਾਲ ਭਾਈ ਜੀਤਮਲ ਜੀ ਔਰ ਸੰਗੋ ਸ਼ਾਹ ਜੀ ਉਹ ਲੜਨ ਲੱਗ ਪਏ ਨਜਾਬਤ ਖਾਂ ਪਠਾਨ ਦੇ ਨਾਲ।
ਅਰੇ ਪਰਸ ਪਰ ਵੀਰ ਜੁਝਾਰ,
ਭਰਾ ਇੱਦਾਂ ਦੋਵਾਂ ਦੂਰ ਦੁਸ਼ਮਣਾਂ ਦੇ ਨਾਲ ਅੜ ਗਏ ਨੇ, ਬੜੇ ਜੁਝਾਰੂ ਬਣ ਕੇ ਸੂਰਮੇ ਬਣ ਕੇ ਅੜ ਗਏ ਨੇ।
ਲਾਲ ਬਿਲੋਚਨ ਕ੍ਰੋਧ ਪਰੇ ਚਿਤ,
ਲਾਲ ਸੁਰਖ ਨੇ ਭੌਹਾਂ ਚਿੜੀਆਂ ਹੋਈਆਂ, ਕੱਚੀਚੀਆਂ ਵੱਟਦੇ ਨੇ ਇੱਕ ਦੂਜੇ ਨੂੰ ਵੇਖ ਕੇ ਰੋਸ ਵਿਚ ਆਏ ਹੋਏ।
ਚਿੱਤ ਚਾਹੇ ਆਪ ਮੈਂ ਕਰਨ ਪ੍ਰਹਾਰ,
ਆਪਣੇ ਚਿੱਤ ਵਿੱਚ ਚਾਹੁੰਦੇ ਨੇ ਇੱਕ ਦੂਜੇ ਤੇ ਪ੍ਰਹਾਰ ਕਰਨਾ, ਵਾਰ ਕਰਨਾ।
ਇਤੀ ਉਤ ਵਿਚਰਤ ਹਤੇ ਤੀਰ ਤਿਤ,
ਇਧਰ ਉਧਰ ਵੇਖਦਿਆਂ ਹੋਇਆ ਤੀਰ ਮਾਰਦੇ ਨੇ, ਤੀਰ ਚਲਾਉਂਦੇ ਹਨ।
ਕਬ ਦਾਏ ਕਬ ਬਾਮ ਸਿਧਾਰ,
ਕਦੇ ਸੱਜੇ ਪਾਸੇ ਹੋ ਕੇ ਕਦੇ ਖੱਬੇ ਪਾਸੇ ਹੋ ਕੇ ਤੀਰ ਮਾਰਦੇ ਹਨ।
ਮਹਾਵੀਰ ਬਰ ਔਰ ਹੰਕਾਰ,
ਮਹਾਵੀਰ ਯੋਧੇ ਨੇ ਔਰ ਹਿਰਦੇ ਚ ਹੰਕਾਰ ਹੈ। ਖਾਲਸਾ ਜੀ, ਸੂਰਮੇ ਦੇ ਅੰਦਰ ਹੰਕਾਰ ਹੋਵੇਗਾ ਤਾਂ ਲੜ ਸਕਦਾ, ਜਿਹੜੇ ਸੂਰਮੇ ਚ ਹੰਕਾਰ ਨਾ ਹੋਵੇ ਉਹ ਜੰਗ ਦੇ ਮੈਦਾਨ ਚ ਲੜ ਨਹੀਂ ਸਕਦਾ। ਅਹੰਕਾਰ ਸੂਰਮੇ ਲਈ ਬਲਵਾਨ ਹੁੰਦਾ, ਸੂਰਮੇ ਨੂੰ ਤਾਕਤਵਰ ਕਰਦਾ। ਜਦੋਂ ਦੁਸ਼ਮਣ ਨੂੰ ਵੰਗਾਰਨਾ ਉਦੋਂ ਹੰਕਾਰ ਚ ਹੀ ਵੰਗਾਰਿਆ ਜਾਂਦਾ, ਇਸ ਕਰਕੇ ਕਹਿੰਦੇ ਹੰਕਾਰ ਦੇ ਨਾਲ ਸੂਰਮੇ ਇੱਕ ਦੂਜੇ ਨੂੰ ਵੰਗਾਰਦੇ ਨੇ, ਬੜੇ ਵੀਰ ਯੋਧੇ ਹਨ।
ਸ਼ਸਤਰਨ ਵਿਦਿਆ ਜਾਣ ਉਦਾਰ,
ਦੋਵੇਂ ਪਾਸਿਆਂ ਦੇ ਸੂਰਮੇ ਸ਼ਸਤਰ ਵਿਦਿਆ ਨੂੰ ਜਾਣਦੇ ਨੇ। ਜੇ ਹਰੀਚੰਦ ਸ਼ਸਤਰ ਵਿਦਿਆ ਚ ਨਿਪੁੰਨ ਹੈ ਤੇ ਦੂਜੇ ਪਾਸੇ ਭਾਈ ਜੀਤਮਲ ਜੀ ਵੀ ਸ਼ਸਤਰ ਵਿਦਿਆ ਵਿਚ ਬੜੇ ਨਿਪੁੰਨ ਨੇ। ਭਾਈ ਜੀਤਮਲ ਨੇ ਵੀ ਗੁਰੂ ਕਲਗੀਧਰ ਦੀ ਸ਼ਗਿਰਦੀ ਕੀਤੀ ਹੋਈ ਹੈ, ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਸ਼ਸਤਰ ਵਿਦਿਆ ਸਿੱਖੀ ਹੋਈ ਹੈ।
ਜੀਤਮਲ ਖਰ ਤੀਰ ਨਿਕਾਰੇ,
ਭਾਈ ਜੀਤਮਲ ਜੀ ਨੇ ਆਪਣਾ ਤਿੱਖਾ ਤੀਰ ਪੱਥੇ ਵਿਚੋਂ ਬਾਹਰ ਕੱਢਿਆ ਹੈ।
ਤਨ ਮੈਂ ਐਂਚ ਤਨ ਮੈਂ ਜੋਰ ਖੇਚ ਕਰ ਤਾਨ,
ਔਰ ਤਨਖ ਦੇ ਚਿਲੇ ਦੇ ਉੱਤੇ ਤੀਰ ਚੜਾ ਕੇ ਕੰਨਾਂ ਤੱਕ ਭਾਈ ਜੀਤਮਲ ਜੀ ਨੇ ਤੀਰ ਖਿੱਚਿਆ ਹੈ।
ਹਰੀਚੰਦ ਕੋ ਤਾਕ ਨਿਸ਼ਾਨੋ,
ਨਿਸ਼ਾਨਾ ਸਾਹਮਣੇ ਹਰੀਚੰਦ ਰਾਜਾ ਹੈ, ਹਰੀਚੰਦ ਰਾਜੇ ਦੇ ਉੱਤੇ ਨਿਸ਼ਾਨਾ ਤੱਕਿਆ, ਭਾਈ ਜੀਤਮਲ ਨੇ ਤੀਰ ਦਾ ਨਿਸ਼ਾਨਾ ਲਾਇਆ।
ਤਤ ਖਿਨ ਛੋਰੇ ਉਹ ਕਰ ਬੇਹਾਨ,
ਤਤ ਛਿਨ ਬੜੀ ਛੇਤੀ ਨਾਲ ਮਾਰਨ ਵਾਸਤੇ ਹਰੀਚੰਦ ਰਾਜੇ ਨੂੰ ਭਾਈ ਜੀਤਮਲ ਜੀ ਨੇ ਆਪਣਾ ਤੀਰ ਛੱਡਿਆ ਹੈ।
ਆਵਤ ਕੋ ਆਵ ਲੋਕ ਗਯੋ ਟਰ,
ਜਦੋਂ ਤੀਰ ਆਉਂਦਾ ਵੇਖਿਆ ਹਰੀਚੰਦ ਨੇ ਤੇ ਤੀਰ ਨੂੰ ਆਉਂਦਾ ਵੇਖ ਕੇ ਉਹਨੇ ਆਪਣਾ ਘੋੜਾ ਟਾਲ ਦਿੱਤਾ, ਘੋੜਾ ਹਿਲਾ ਕੇ ਪਾਸੇ ਕਰ ਲਿਆ।
ਸਰ ਨਿਸ਼ਫਲ ਤੇ ਕ੍ਰੋਧ ਮਾਨ,
ਭਾਈ ਜੀਤਮਲ ਦਾ ਇੱਕ ਤੀਰ ਨਿਸ਼ਫਲ ਚਲਾ ਗਿਆ। ਹੁਣ ਜਦੋਂ ਸੂਰਮੇ ਦਾ ਪਹਿਲਾ ਵਾਰ ਖਾਲੀ ਚਲਾ ਜਾਏ ਫਿਰ ਦੂਜਾ ਵਾਰ ਕਰਨ ਵੇਲੇ ਉਹਦੇ ਅੰਦਰ ਦੁੱਗਣਾ ਵੀਰ ਰਸ ਆ ਜਾਂਦਾ। ਭਾਈ ਜੀਤਮਲ ਜੀ ਦਾ ਪਹਿਲਾ ਤੀਰ ਨਿਸ਼ਫਲ ਚਲਾ ਗਿਆ ਤੇ ਜ਼ਿਆਦਾ ਵੀਰ ਰਸ ਅੱਗੇ ਨਾਲੋਂ ਵੀ ਦੂਣਾ ਵੀਰ ਰਸ ਜਾਗ ਪਿਆ।
ਕਹਾਂ ਪਿਆ ਹਰੀ ਪਾਜਤ ਜੈ,
ਹਰੀਚੰਦ ਘੋੜਾ ਪਾਸੇ ਕਰਕੇ ਨਾ ਜਾਣ ਲੱਗਾ ਤੇ ਜਾਂਦੇ ਹੋਏ ਨੂੰ ਵੇਖ ਕੇ ਭਾਈ ਜੀਤਮਲ ਨੇ ਵੰਗਾਰਿਆ, ਉਹ ਹਰੀਚੰਦ ਰਾਜਾ ਕਿੱਥੇ ਜਾ ਰਿਹਾ ਹੁਣ ਗਿੱਦੀ ਤੇ ਕਾਇਰ ਬਣ ਕੇ ਮੈਦਾਨ ਛੱਡ ਕੇ।
ਅਬ ਕੇ ਹਾਨ ਦਿਓ ਤੋ ਪ੍ਰਾਨ,
ਪਹਿਲਾ ਤੀਰ ਮੇਰਾ ਹਿੱਲ ਕੇ ਪਾਸੇ ਚਲਿਆ ਗਿਆ ਪਰ ਹੁਣ ਆ ਜਿਹੜਾ ਦੂਜਾ ਤੀਰ ਆਏਗਾ ਇਹੋ ਜਿਹਾ ਤੀਰ ਚਲਾਵਾਂਗਾ ਕਿ ਤੇਰੇ ਪ੍ਰਾਣ ਤੇਰੇ ਸਰੀਰ ਚੋਂ ਬਾਹਰ ਕੱਢ ਲੈ ਜਾਣਗੇ।
ਇਮ ਕਹਿ ਤੀਛਨ ਤੀਰ ਨਿਕਾਸੀ,
ਕਹਿ ਕੇ ਭਾਈ ਜੀਤਮਲ ਨੇ ਆਪਣਾ ਤਿੱਖਾ ਤੀਰ ਪੱਥੇ ਚੋਂ ਬਾਹਰ ਕੱਢਿਆ ਹੈ।
ਉਤ ਤੇ ਹਰੀ ਚੰਦ ਲੀਏ ਬਾਣ,
ਹਰੀ ਚੰਦ ਵੀ ਯੋਧਾ ਸੀ, ਉਹਨੇ ਵੀ ਆਪਣਾ ਬਾਣ ਸੰਭਾਲਿਆ, ਉਹਨੇ ਵੀ ਪੱਥੇ ਚੋਂ ਤੀਰ ਕੱਢ ਕੇ ਚਿਲੇ ਤੇ ਚਾੜਿਆ
ਦੋਨੋ ਕੇ ਤਨ ਤੇ ਛੁੱਟ ਚਾਲੇ
ਉਹਨਾਂ ਦੇ ਹੱਥਾਂ ਵਿਚੋਂ ਬਰਾਬਰ ਤੀਰ ਚੱਲੇ ਇਧਰੋਂ ਭਾਈ ਜੀਤ ਮੱਲ ਦਾ ਉਧਰੋਂ ਹਰੀ ਚੰਦ ਰਾਜੇ ਦਾ ਦੋਵਾਂ ਦੇ ਇੱਕ ਸਾਰ ਬਰਾਬਰ ਸਾਂਝੇ ਤੀਰ ਚੱਲੇ ਹਨ
ਬਾਹੇ ਬੇਗ ਤੇ ਸਰਪ ਸਮਾਨ
ਬੇਗ ਨਾਲ ਭਾਈ ਜੀਤ ਮੱਲ ਦਾ ਤੀਰ ਹਰੀ ਚੰਦ ਵੱਲ ਵੱਧ ਕੇ ਗਿਆ ਔਰ ਹਰੀ ਚੰਦ ਦਾ ਤੀਰ ਭਾਈ ਜੀਤ ਮੱਲ ਵੱਲ ਵੱਧ ਕੇ ਆਇਆ ਔਰ ਦੋਵਾਂ ਦੇ ਤੀਰ ਸੱਪਾਂ ਵਾਂਗੂ ਛੂਕਦੇ ਹੋਏ ਇੱਕ ਦੂਜੇ ਵੱਲ ਵੱਧ ਕੇ ਜਾ ਰਹੇ ਨੇ
ਸਨਮੁਖ ਖਰੇ ਤੁਰੰਗਮ ਦੋਨੋ
ਦੋਵਾਂ ਦੇ ਘੋੜੇ ਇੱਕ ਦੂਜੇ ਦੇ ਸਾਹਮਣੇ ਖੜੇ ਹੋਏ ਸਨ
ਲੱਗੇ ਭਾਲ ਮੈਂ ਇੱਕ ਥਿਰ ਤਾਨ
ਕਹਿੰਦੇ ਦੋਵਾਂ ਦੇ ਤੀਰ ਦੋਵਾਂ ਦੇ ਇੱਕ ਦੂਜੇ ਦੇ ਘੋੜਿਆਂ ਨੂੰ ਜਾ ਵੱਜੇ ਭਾਈ ਜੀਤ ਮੱਲ ਦਾ ਤੀਰ ਹਰੀ ਚੰਦ ਦੇ ਘੋੜੇ ਦੇ ਮੱਥੇ ਚ ਵੱਜਾ ਹਰੀ ਚੰਦ ਦਾ ਤੀਰ ਭਾਈ ਜੀਤ ਮੱਲ ਦੇ ਘੋੜੇ ਵਿਚ ਆ ਕੇ ਵੱਜਾ
ਦੋਨੋ ਗਿਰੇ ਤਰਾ ਪਰ ਥਿਤ ਹੋਏ
ਜਦੋਂ ਤੀਰ ਘੋੜਿਆਂ ਨੂੰ ਵੱਜੇ ਤੇ ਘੋੜੇ ਉੱਥੇ ਹੀ ਚਾਲੇ ਪਾ ਗਏ ਸ਼ਹੀਦੀਆਂ ਪਾ ਗਏ ਤੇ ਦੋਵੇਂ ਸੀਰ ਸੂਰਮੇ ਜਿਹੜੇ ਸਨ ਉਹ ਜ਼ਮੀਨ ਦੇ ਉੱਤੇ ਆ ਗਏ ਘੋੜਿਆਂ ਤੋਂ ਡਿੱਗ ਕੇ ਥੱਲੇ ਆ ਗਏ
ਤਜੇ ਹਾਇਨ ਕੋ ਪੁਨ ਸਾਵਧਾਨ
ਘੋੜੇ ਛੱਡ ਦਿੱਤੇ ਦੋਵਾਂ ਦੇ ਘੋੜੇ ਮਾਰੇ ਗਏ ਹਰੀ ਚੰਦ ਦਾ ਵੀ ਘੋੜਾ ਮਾਰਿਆ ਗਿਆ ਭਾਈ ਜੀਤ ਮੱਲ ਜੀ ਦਾ ਵੀ ਘੋੜਾ ਸ਼ਹੀਦ ਹੋ ਗਿਆ ਔਰ ਇਸ ਤਰ੍ਹਾਂ ਦੋਵੇਂ ਸੂਰਮੇ ਹੁਣ ਪੈਰਾਂ ਦੇ ਉੱਤੇ ਖਲੋਤੇ ਇੱਕ ਦੂਜੇ ਦੇ ਸਾਹਮਣੇ ਆਪਣੀ ਤੀਰ ਅੰਦਾਜ਼ੀ ਦੀ ਵਿਦਿਆ ਦੇ ਜੌਹਰ ਪ੍ਰਗਟ ਕਰ ਕਰਕੇ ਵਿਖਾਉਣ ਲੱਗੇ ਨੇ
ਦੋਨੋ ਧਨ ਵਿਦਿਆ ਮੈਂ ਚਾਤੁਰ
ਧਨ ਵਿਦਿਆ ਚ ਨਿਪੁੰਨ ਨੇ ਜੇ ਭਾਈ ਜੀਤ ਮੱਲ ਜੀ ਸੂਰਮੇ ਨੇ ਤੇ ਹਰੀ ਚੰਦ ਵੀ ਘੱਟ ਨਹੀਂ ਹੈ ਜਿਹੜਾ ਕਲਗੀਧਰ ਨਾਲ ਮੱਥਾ ਲਾਏਗਾ ਅੱਗੇ ਆਉਣ ਵਾਲੀ ਕਥਾ ਵਿਚ ਉਹ ਵੀ ਬੜਾ ਸੂਰਮਾ ਸੀ ਦੋਵੇਂ ਧਨੁਖ ਵਿਦਿਆ ਵਿਚ ਬੜੇ ਨਿਪੁੰਨ ਨੇ ਦੋਵੇਂ ਤੀਰ ਅੰਦਾਜ਼ੀ ਦੀ ਵਿਦਿਆ ਚ ਬੜੇ ਸੂਰਮੇ ਨੇ
ਦੋਨੋ ਕੇ ਰਿਸਵਦੀ ਪਿਸਾਲ
ਅੰਦਰ ਕ੍ਰੋਧ ਹੈ ਕਿਉਂਕਿ ਦੋਹਾਂ ਦੇ ਘੋੜੇ ਮਰੇ ਨੇ ਦੋਹਾਂ ਅੰਦਰ ਕ੍ਰੋਧ ਵਧਿਆ ਹੋਇਆ ਬੇਰਸ ਵਧਿਆ ਹੋਇਆ
ਹੁਣ ਦੋਨੋ ਤਨ ਮੈਂ ਸਰ ਸੰਦੇ
ਦੋਹਾਂ ਨੇ ਇੱਕ ਦੂਜੇ ਦੇ ਸਰੀਰ ਦੇ ਵਿਚ ਤੀਰ ਮਾਰਨ ਵਾਸਤੇ ਆਪਣੀ ਧਨਖ ਦੇ ਚਿਲਿਆਂ ਤੇ ਤੀਰ ਚਾੜੇ ਹਨ
ਦੋਨੋ ਚਲੇ ਸਵੇਗ ਕਰਾਲ
ਤੀਰ ਸਾਂਝੇ ਵਾਰ ਹੋ ਰਹੇ ਨੇ ਉਹਨੂੰ ਸਾਂਝਾ ਵਾਰ ਕਹਿੰਦੇ ਨੇ ਸਾਂਝੇ ਤੀਰ ਚੱਲੇ ਉਧਰੋਂ ਹਰੀ ਚੰਦ ਦਾ ਤੀਰ ਚੱਲਿਆ ਇਧਰੋਂ ਭਾਈ ਜੀਤ ਮੱਲ ਜੀ ਦਾ
ਲਗੇ ਦੋਹਨ ਕੀ ਭੁਜ ਮੈਂ ਬੀਤੇ
ਕਹਿੰਦੇ ਦੋਹਾਂ ਦੀਆਂ ਬਾਹਾਂ ਵਿਚ ਵੱਜੇ ਉਧਰ ਭਾਈ ਜੀਤ ਮੱਲ ਦਾ ਤੀਰ ਹਰੀ ਚੰਦ ਦੀ ਬਾਂਹ ਵਿਚ ਵੱਜਾ ਤੇ ਹਰੀ ਚੰਦ ਦਾ ਮਾਰਿਆ ਤੀਰ ਭਾਈ ਜੀਤ ਮੱਲ ਦੀ ਬਾਂਹ ਵਿਚ ਵੱਜਾ ਹੈ
ਛੁੱਟਿਓ ਸ਼੍ਰੋਣ ਬਾਗੇ ਤਨ ਲਾਲ
ਖਾਲਸਾ ਜੀ ਦੋਹਾਂ ਸੂਰਮਿਆਂ ਦੀਆਂ ਬਾਹਾਂ ਵਿਚੋਂ ਖੂਨ ਦੀਆਂ ਤਤੀਰੀਆਂ ਵਗ ਗਈਆਂ ਔਰ ਸਰੀਰ ਤੇ ਪਾਏ ਹੋਏ ਜਿਹੜੇ ਚੋਲੇ ਸਨ ਜਿਹੜੇ ਬਸਤਰ ਸਨ ਉਹ ਸਰੀਰ ਦੇ ਲਹੂ ਨਾਲ ਲਾਲ ਹੋ ਗਏ ਗੁਰੂ ਕਲਗੀਧਰ ਨੇ ਆਪਣੀ ਪਵਿੱਤਰ ਬਾਣੀ ਬੀਰਸੀ ਬਾਣੀ ਚੰਡੀ ਦੀ ਵਾਰ ਦੇ ਵਿਚ ਜਦੋਂ ਸੂਰਮਿਆਂ ਦੇ ਸਰੀਰ ਤੇ ਸ਼ਸਤਰ ਵੱਜ ਕੇ ਖੂਨ ਨਿਕਲਦਾ ਹੈ ਉਹ ਕੱਪੜਿਆਂ ਤੇ ਲੱਗਾ ਹੋਇਆ ਖੂਨ ਸੂਰਮਿਆਂ ਦੇ ਸਰੀਰ ਦੇ ਉੱਤੇ ਉਹ ਕਿਸ ਤਰ੍ਹਾਂ ਦਾ ਜਾਪਦਾ ਹੈ ਉਹਦਾ ਬੜਾ ਸੋਹਣਾ ਅਲੰਕਾਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਬੱਧਾ ਚੰਡੀ ਦੀ ਵਾਰ ਵਿਚ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜਾਪਦੇ ਨੇ ਬਾਣੇ ਪਾਏ ਹੋਏ ਯੋਧਿਆਂ ਦੇ ਸਰੀਰਾਂ ਤੇ ਫੁੱਲ ਖਿੜੇ ਜਾਣ ਬਾਗੀ ਬਾਣੇ ਯੋਧਿਆਂ ਇਹ ਸੂਰਮਿਆਂ ਦੇ ਪਾਏ ਹੋਏ ਸਰੀਰ ਤੇ ਕੱਪੜੇ ਉਹਨਾਂ ਤੇ ਲੱਗੇ ਹੋਏ ਲਾਲ ਰੰਗ ਦੇ ਖੂਨ ਦੇ ਧੱਬੇ ਏਦਾਂ ਜਾਪਦੇ ਨੇ ਜਿਵੇਂ ਕਿਸੇ ਬਾਗ ਵਿਚ ਗੁਲਾਬ ਦੇ ਲਾਲ ਰੰਗ ਦੇ ਫੁੱਲ ਖਿੜੇ ਹੋਣ ਦੋਹਾਂ ਸੂਰਮਿਆਂ ਦੇ ਸਰੀਰਾਂ ਚੋਂ ਖੂਨ ਦੀਆਂ ਤਤੀਰੀਆਂ ਵਹਿ ਟੁਰੀਆਂ ਬਾਹਾਂ ਦੋਹਾਂ ਦੀਆਂ ਜ਼ਖਮੀ ਹੋ ਗਈਆਂ
ਬੋਹਰ ਨਾ ਮਿਟੇ ਰਾਏ ਥਲ ਠਾਂਡੇ
ਜੰਗ ਦੋਵੇਂ ਨੀ ਛੱਡ ਕੇ ਗਏ ਨਾ ਜੀਤ ਮੱਲ ਜੀ ਪਿੱਛੇ ਹਟੇ ਤੇ ਨਾ ਹੀ ਹਰੀ ਚੰਦ ਰਾਜਾ ਪਿੱਛੇ ਹਟਿਆ ਦੋਵੇਂ ਹੀ ਉੱਥੇ ਖਲੋਤੇ ਭਾਵੇਂ ਜ਼ਖਮੀ ਹੋ ਗਏ ਪਰ ਖਲੋਤੇ ਰਹੇ ਅੜੇ ਰਹੇ
ਘਾਇਲ ਹੋਏ ਕਰ ਹੇਰਤ ਜਾਲ
ਘਾਇਲ ਹੋਏ ਜ਼ਖਮੀ ਹੋਏ ਇੱਕ ਦੂਜੇ ਵੱਲ ਤੱਕਦੇ ਨੇ ਆਲੇ ਦੁਆਲੇ ਸੂਰਮੇ ਵੀ ਦੋਹਾਂ ਸੂਰਮਿਆਂ ਦਾ ਜੰਗ ਵੇਖ ਰਹੇ ਹਨ
ਬੋਹਰ ਜੀਤ ਮੱਲ ਤੀਰ ਨਿਕਾਸੀਓ
ਜੀਤ ਮੱਲ ਜੀ ਨੇ ਆਪਣਾ ਫੇਰ ਤੀਸਰਾ ਤੀਰ ਆਪਣੇ ਪੱਥੇ ਚੋਂ ਬਾਹਰ ਕੱਢਿਆ ਹੈ
ਹਰੀ ਚੰਦ ਪਿਖ ਕੋਪਮਾਨ
ਹਰੀ ਚੰਦ ਵੀ ਉਧਰੋਂ ਬੜੇ ਗੁੱਸੇ ਵਿਚ ਰੋਸ ਵਿਚ ਆਇਆ ਉਹਨੇ ਵੀ ਆਪਣਾ ਤੀਰ ਕੱਢਿਆ ਪੱਥੇ ਵਿਚੋਂ
ਤੂਰਨ ਕਰਤ ਕਰਿਓ ਸਰ ਸੰਦਨ
ਉਹਨਾਂ ਨੇ ਫਿਰ ਦੁਬਾਰਾ ਇਕੱਠੇ ਹੀ ਆਪਣੇ ਤੀਰ ਤੀਰ ਦੀਆਂ ਜਿਹੜੀਆਂ ਕਮਾਨ ਦੀਆਂ ਤੰਦੀਆਂ ਨੇ ਉਹਨਾਂ ਦੇ ਉੱਤੇ ਤਰਕਸ਼ ਤੇ ਚਾੜਿਆ ਹੈ
ਪਰ ਦੋਨੋ ਕੇ ਨਿਠੁਰ ਕਮਾਨ
ਦੋਹਾਂ ਦੇ ਹੱਥਾਂ ਚ ਬੜੀ ਕਠੋਰ ਗੰਡੀਵ ਧਨਖ ਹੈ ਬੜਾ ਮਜ਼ਬੂਤ ਤਨਕ ਦੋਵਾਂ ਸੂਰਮਿਆਂ ਦੇ ਹੱਥਾਂ ਵਿੱਚ ਹੈ।
ਐਂਚ ਐਂਚ ਚਿਰੜਾਵਤ ਮੀਕੇ,
ਐਂਚ ਕੇ ਖਿੱਚ ਖਿੱਚ ਕੇ ਜਦੋਂ ਚਲਾਉਂਦੇ ਨੇ ਤੀਰ ਤੇ ਕਮਾਨ ਚਿਰੜ ਚਿਰੜ ਕਰਦੀ ਹੈ, ਕਮਾਨ ਦੀ ਜਿਹੜੀ ਡੰਡੀ ਹੈ ਉਹ ਚਿਰੜ ਚਿਰੜ ਕਰਦੀ ਹੈ, ਚਿਰੜਾ ਦਿੱਤੀ ਹੈ ਇੱਕ ਵਾਰੀ ਤੰਦੀ।
ਹਰੀ ਚੰਦ ਕੋ ਆਇਓ ਤੀਰ,
ਹਰੀ ਚੰਦ ਰਾਜੇ ਦਾ ਤੀਰ ਬੜੀ ਤੇਜ਼ੀ ਨਾਲ ਫੁਰਤੀ ਨਾਲ ਚੱਲ ਕੇ ਆਇਆ।
ਰਿਦਾ ਬੇਦ ਕਰ ਜੀਤ ਮੱਲ ਕੋ,
ਖਾਲਸਾ ਜੀ ਹਰੀ ਚੰਦ ਦਾ ਮਾਰਿਆ ਤੀਰ ਭਾਈ ਸਾਹਿਬ ਭਾਈ ਜੀਤ ਮੱਲ ਜੀ ਦੀ ਛਾਤੀ ਵਿਚ ਜਿੱਥੇ ਦਿਲ ਵਾਲੀ ਜਗ੍ਹਾ ਹੁੰਦੀ ਹੈ ਹਿਰਦੇ ਵਾਲੀ ਥਾਂ ਦੇ ਉੱਤੇ ਆ ਕੇ ਵੱਜਾ।
ਪਰ ਉਹ ਪਾਰ ਘੁੰਮਿਓ ਵੱਧ ਪੀਰ,
ਕਹਿੰਦੇ ਉਹ ਤੀਰ ਵੱਜ ਕੇ ਹਿਰਦੇ ਵਿਚੋਂ ਹਿਰਦੇ ਨੂੰ ਚੀਰਦਾ ਹੋਇਆ ਉਹ ਤੀਰ ਪਿਛਲੇ ਪਾਸੇ ਪਾਰ ਜਾ ਨਿਕਲਿਆ ਔਰ ਭਾਈ ਸਾਹਿਬ ਭਾਈ ਜੀਤ ਮੱਲ ਜੀ ਘੁੰਮ ਕੇ ਕੁਵਾਰੀ ਖਾ ਕੇ
ਦੰਤਨ ਚਰਬਤ ਹਤਨ ਸ਼ਤਰ ਕੋ,
ਦੰਦਾਂ ਨੂੰ ਪੀ ਰਹੇ ਨੇ, ਦੰਦਾਂ ਨੂੰ ਪੀਸ ਰਹੇ ਨੇ, ਅੱਖਾਂ ਲਾਲ ਸੁਰਖ ਨੇ ਔਰ ਦੁਸ਼ਮਣ ਨੂੰ ਮਾਰਨ ਦੀ ਇੱਛਾ ਆਪਣੇ ਮਨ ਚ ਰੱਖ ਕੇ ਭਾਈ ਸਾਹਿਬ ਭਾਈ ਜੀਤ ਮੱਲ ਜੀ ਨੇ ਸ਼ਹਾਦਤ ਦਾ ਜਾਮ ਪੀ ਲਿਆ। ਪੁਰਜਾ ਪੁਰਜਾ ਕੱਟ ਵਰ ਕਬੂ ਨਾ ਛੱਡੇ, ਖੇਤ ਦੇ ਉੱਤੇ ਪਹਿਰਾ ਦਿੰਦੇ ਆ ਭਾਈ ਸਾਹਿਬ ਭਾਈ ਜੀਤ ਮੱਲ ਜੀ ਗੁਰੂ ਕਲਗੀਧਰ ਦੀ ਭੂਆ ਦੇ ਸੱਕੀ ਭੂਆ ਬੀਬੀ ਵੀਰੋ ਦੇ ਪੁੱਤਰ ਸਨ ਭਾਈ ਜੀਤ ਮੱਲ ਜੀ। ਮਹਾਰਾਜ ਜੀ ਨਾਲ ਬੜਾ ਸਨੇਹ ਸੀ ਇਹਨਾਂ ਦਾ, ਬੜਾ ਹੀ ਪਿਆਰ ਸੀ। ਰਣ ਭੂਮੀ ਚ ਗੁਰੂ ਸਾਹਿਬ ਤੋਂ ਆਪਣਾ ਆਪਾ ਕੁਰਬਾਨ ਕਰਕੇ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡੇ, ਖੇਤ ਦੇ ਬਚਨਾਂ ਅਨੁਸਾਰ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ।
ਲਾਲ ਬਿਲੋਚਨ ਆਨਨ ਤੀਰ,
ਡਿੱਗਦੇ ਡਿੱਗਦੇ ਵੀ ਅੱਖਾਂ ਲਾਲ ਨੇ, ਦੰਦਾਂ ਨਾਲ ਚਰਬ ਰਹੇ ਨੇ ਕਿ ਦੁਸ਼ਮਣ ਨੂੰ ਮਾਰਦੇ, ਪਰ ਸਰੀਰ ਚ ਸੱਤਿਆ ਨਹੀਂ ਨਾ ਰਹੀ, ਮਨ ਦੇ ਵਿਚ ਰੋਸ ਹੈ। ਦੰਦਾਂ ਦੇ ਨਾਲ ਕਚੀਚੀਆਂ ਵੱਟਦਿਆਂ ਵੱਟਦਿਆਂ ਭਾਈ ਜੀਤ ਮੱਲ ਜੀ ਡਿੱਗੇ ਨੇ।
ਸਨ ਮੁਖ ਗਿਰਿਓ ਨਾ ਪਰਿਓ ਪਿਛਾਰੀ, ਧੰਨ ਪਿਤਾ ਮਾਤਾ ਬਰ ਵੀਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਜੀਤ ਮੱਲ ਜੀ ਚਾਰ ਕਦਮ ਅੱਗੇ ਵੱਧ ਕੇ ਡਿੱਗੇ ਨੇ, ਪਿੱਛੇ ਨਹੀਂ ਡਿੱਗੇ, ਚਾਰ ਕਦਮ ਵੱਧ ਕੇ ਅੱਗੇ ਡਿੱਗੇ ਨੇ, ਸਨਮੁਖ ਹੋ ਕੇ ਮੂਹਰੇ ਹੋ ਕੇ ਡਿੱਗੇ ਨੇ, ਪਿੱਛੇ ਨਹੀਂ ਡਿੱਗੇ ਵੀ ਸਿਰ ਭਰਨੇ ਹੋ ਕੇ ਪਿਛਾਹ ਨੂੰ ਡਿੱਗੇ ਹੋਣ, ਅਗਲੇ ਪਾਸੇ ਆ ਕੇ ਸਨਮੁਖ ਹੋ ਕੇ ਡਿੱਗੇ ਨੇ। ਧੰਨ ਮਾਂ ਹੈ ਭਾਈ ਜੀਤ ਮੱਲ ਦੀ ਮਾਂ ਵੀਰੋ, ਤੇ ਧੰਨ ਪਿਤਾ ਹੈ ਜਿਸ ਪਿਤਾ ਦੇ ਘਰ ਵਿਚ ਐਸਾ ਸੂਰਮਾ ਜਾਇਆ ਹੈ।
ਜੀਤ ਮੱਲ ਕੋ ਛੁੱਟਿਓ ਬਾਣ ਜੋ,
ਇੱਧਰ ਹੁਣ ਭਾਈ ਜੀਤ ਮੱਲ ਦਾ ਵੀ ਤਾਂ ਤੀਰ ਛੁੱਟਿਆ ਸੀ ਨਾ ਕਮਾਣ ਚ, ਉਹ ਵੀ ਖਾਲੀ ਨਹੀਂ ਸੀ ਜਾਣਾ, ਸੂਰਮੇ ਦਾ ਚਲਾਇਆ ਬਾਣ ਸੀ। ਭਾਈ ਜੀਤ ਮੱਲ ਦੇ ਹੱਥੋਂ ਜਿਹੜਾ ਕਮਾਨ ਦੇ ਵਿੱਚੋਂ ਤੀਰ ਛੁੱਟਿਆ ਸੀ,
ਮਰਮ ਸਥਲ ਮੈਂ ਲਾਗੇ ਸੋਏ,
ਉਹ ਜਿਹੜਾ ਤੀਰ ਸੀ ਮਰਮ ਸਥਲ, ਆ ਜਿਹੜਾ ਮੋਢੇ ਦੇ ਨਾਲ ਖਾਲੀ ਜਗ੍ਹਾ ਹੁੰਦੀ ਹੈ ਨਾ, ਇਹਨੂੰ ਮਰਮ ਸਥਲ ਵੀ ਕਹਿ ਦਿੰਦੇ ਨੇ। ਕਹਿੰਦੇ ਉਹ ਤੀਰ ਭਾਈ ਸਾਹਿਬ ਨੇ ਵੀ ਪੂਰਾ ਨਿਸ਼ਾਨੇ ਤੇ ਲਾਇਆ ਸੀ ਵੀ ਕਲੇਜੇ ਨੂੰ ਵਿੰਨ ਜੇ ਹਰੀ ਚੰਦ ਦੇ, ਪਰ ਥੋੜਾ ਜਿਹਾ ਹੱਥ ਕਿਤੇ ਹਿੱਲ ਗਿਆ, ਉਹ ਤੀਰ ਜਾ ਕੇ ਹਰੀ ਚੰਦ ਦੇ ਮਰਮ ਸਥਲ ਵਿਚ ਜਾ ਵੱਜਾ।
ਛਾਤੀ ਬੇਦ ਪਾਰ ਸੋ ਨਿਕਸਿਓ,
ਜੀਤ ਮੱਲ ਦਾ ਤੀਰ ਵੀ ਚਲਾਇਆ ਕੋਈ ਘੱਟ ਨਹੀਂ ਸੀ, ਇੰਨੇ ਬਲ ਨਾਲ ਗਿਆ ਕਿ ਹਰੀ ਚੰਦ ਰਾਜੇ ਦੀ ਬਾਂਹ ਦੇ ਨਾਲ ਜਿਹੜਾ ਮਰਮ ਸਥਲ ਹੈ ਉਹਨੂੰ ਚੀਰ ਕੇ ਛਾਤੀ ਨੂੰ ਤੀਰ ਪਿਛਲੇ ਪਾਸੇ ਪਾਰ ਜਾ ਨਿਕਲਿਆ।
ਹਰੀ ਚੰਦ ਘੁੰਮਿਓ ਸੁਖਰੋਏ,
ਹਰੀ ਚੰਦ ਇਕਦਮ ਘੁੰਮ ਕੇ ਪੁਆਰੀ ਖਾ ਕੇ ਡਿੱਗ ਪਿਆ।
ਤਰਤ ਸੰਭਾਰਨ ਭਾਈ ਮੂਰਛਾ,
ਮਰਿਆ ਨਹੀਂ ਬਚ ਗਿਆ ਪਰ ਬੇਹੋਸ਼ ਹੋ ਗਿਆ, ਤੀਰ ਵੱਜਾ ਨਾ ਜਦੋਂ ਪਾਰ ਨਿਕਲ ਗਿਆ ਮੋਢੇ ਵਿਚ ਲੱਗ ਕੇ ਮਰਮ ਸਥਲ ਦੇ ਕੋਲੋਂ, ਤੇ ਕਹਿੰਦੇ ਉਸ ਵੇਲੇ ਹਰੀ ਚੰਦ ਰਾਜਾ ਘੁੰਮ ਕੇ ਡਿੱਗ ਪਿਆ, ਮੂਰਛਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ, ਪਰ ਇਹ ਮਰਿਆ ਨਹੀਂ।
ਪਰ ਉਹ ਤਰਾ ਪਰ ਜਨ ਚਿਤ ਸੋਏ,
ਜ਼ਮੀਨ ਤੇ ਡਿੱਗ ਪਿਆ, ਇਸ ਤਰ੍ਹਾਂ ਡਿੱਗਿਆ ਮਾਨੋ ਜਿਵੇਂ ਸੌ ਗਿਆ ਹੋਵੇ, ਸੁੱਖਾ ਪੀ ਕੇ ਭੰਗ ਪੀ ਕੇ ਜਿਵੇਂ ਲੰਮੀਆਂ ਤਾਣ ਕੇ ਸੌ ਗਿਆ ਹੋਵੇ।
ਆਏ ਨਰਨ ਸੋ ਤੀਰ ਨਿਕਾਸਿਓ,
ਨਾਲ ਦੇ ਸਾਥੀ ਆਏ ਉਹਨਾਂ ਨੇ ਮੋਢੇ ਵਿਚੋਂ ਇਹਦਾ ਤੀਰ ਖਿੱਚ ਕੇ ਬਾਹਰ ਕੱਢਿਆ।
ਬਾਂਦੇ ਉਹ ਕਾਵ ਕਰੇ ਉਹ ਦ੍ਰਿੜ ਜੋਏ,
ਜ਼ਖਮ ਬੰਨਿਆ ਉੱਤੇ ਮਲਮ ਪੱਟੀ ਕੀਤੀ, ਜਿਹੜਾ ਵੱਡਾ ਜ਼ਖਮ ਸੀ ਹਰੀ ਚੰਦ ਦੇ ਮੋਢੇ ਦੇ ਮਰਮ ਸਥਲ ਵਿਚ ਉਹਦੇ ਉੱਤੇ ਜ਼ਖਮ ਦੇ ਉੱਤੇ ਪੱਟੀ ਬੱਧੀ ਹੈ।
ਸਨੇ ਸਨੇ ਤੈ ਪਵਨ ਚੁਲਾਈ,
ਪੱਖਾ ਚੱਲਣ ਲੱਗੇ, ਬੇਹੋਸ਼ ਸੀ ਨਾ, ਹੋਸ਼ ਵਿਚ ਨਹੀਂ ਆਇਆ, ਇਲਾਜ ਕਰਨ ਲੱਗੇ, ਮੋਢੇ ਤੇ ਪੱਟੀ ਕੀਤੀ, ਤੀਰ ਬਾਹਰ ਕੱਢਿਆ, ਹੌਲੇ ਹੌਲੇ ਨੂੰ ਹਵਾ ਚੱਲਣ ਲੱਗੇ ਕਿ ਹੋਸ਼ ਵਿਚ ਆ ਜਾਏ
ਲੈ ਜਲ ਕੋ ਆਨੰਦ ਮੈਂ ਡਾਰ
ਪਾਣੀ ਲੈ ਕੇ ਉਹਦੇ ਮੂੰਹ ਵਿਚ ਪਾਉਂਦੇ ਨੇ ਹਰੀ ਚੰਦ ਦੇ
ਜੀਤ ਮਲ ਗੁਰ ਭਟਨ ਉਠਾਇਓ
ਭਾਈ ਜੀਤ ਮਲ ਜੀ ਦਾ ਸਰੀਰ ਜੋ ਸ਼ਹੀਦ ਹੋ ਚੁੱਕੇ ਨੇ ਉਹਨਾਂ ਦਾ ਸਰੀਰ ਗੁਰੂ ਸਾਹਿਬ ਦੇ ਸੂਰਮਿਆਂ ਨੇ ਚੁੱਕਿਆ
ਜੋ ਪਹੁੰਚਿਓ ਸੁਖ ਸੁਰਗ ਮਜਾਰ
ਜੀਤ ਮਲ ਜੀ ਸੁਖ ਦੇ ਨਾਲ ਬੜੇ ਆਨੰਦ ਨਾਲ ਸੁਰਖਰੂ ਹੋ ਕੇ ਪ੍ਰਮਾਤਮਾ ਦੇ ਚਰਣਾਂ ਵਿਚ ਅਭੇਦ ਹੋ ਗਏ ਨੇ ਸੱਚਖੰਡ ਵਿਚ ਜਾ ਬਿਰਾਜੇ ਹਨ
ਲੋਥ ਆਪਣੇ ਦਿਸ਼ਲੇ ਰਾਖੀ
ਔਰ ਉਹਨਾਂ ਦਾ ਸਰੀਰ ਚੁੱਕ ਕੇ ਜਿੱਧਰ ਮਹਾਰਾਜ ਜੀ ਦੇ ਸੂਰਮਿਆਂ ਦੇ ਸਰੀਰ ਪਏ ਸਨ ਉਸ ਪਾਸੇ ਸਰੀਰ ਭਾਈ ਜੀਤ ਮਲ ਜੀ ਦਾ ਰੱਖ ਦਿੱਤਾ
ਤਨ ਤਨ ਸਭ ਕਰੇ ਉਚਾਰ
ਤਨ ਹੈ ਭਾਈ ਜੀਤ ਮਲ ਤਾਨੇ ਦੀ ਮਾਂ ਤਾਨੇ ਦਾ ਪਿਤਾ ਤਨ ਹੈ ਇਸ ਦੀ ਕੁੱਲ
ਕਲਗੀ ਧਰ ਪਿਖ ਆਦਤ ਸਰਾਇਓ ਛਤਰੀ ਪਨੋ ਨਿਭਾਏ ਉਧਾਰ
ਧਰ ਨੇ ਭਾਈ ਜੀਤ ਮਲ ਦੀ ਬੜੀ ਸ਼ਲਾਘਾ ਕੀਤੀ ਮਹਾਰਾਜ ਕਹਿੰਦੇ ਬਲਿਹਾਰ ਜੀਤ ਮਲ ਤੇਰੇ ਤੋਂ ਬਲਿਹਾਰ ਤੂੰ ਆਪਣਾ ਛਤਰੀ ਪੁਣਾ ਨਿਭਾ ਕੇ ਗਿਆ ਤੂੰ ਆਪਣੇ ਛਤਰੀ ਪੁਣੇ ਦੀ ਲਾਜ ਰੱਖ ਕੇ ਗਿਆ ਹੈ
ਰਣ ਮੈਂ ਜਾਏ ਨਾ ਤਬੂ ਪਾਜੇ ਛਤਰੀ ਧਰਮ ਸੋ ਦ੍ਰਿੜ ਕਰ ਗਾਜੇ
ਛਤਰੀ ਦਾ ਧਰਮ ਹੈ ਕਿ ਜੰਗ ਦੇ ਮੈਦਾਨ ਵਿਚ ਜਾ ਕੇ ਕਦੇ ਜੰਗ ਚੋਂ ਭੱਜ ਕੇ ਨਾ ਆਵੇ ਉਥੇ ਲੜਦਾ ਮਰ ਜਾਏ ਜਾਂ ਮਾਰ ਦੇ ਇਹ ਛਤਰੀ ਦਾ ਧਰਮ ਹੈ ਉਹ ਧਰਮ ਜੀਤ ਮਲ ਨੇ ਨਿਭਾਇਆ ਹੈ
ਜੀਤ ਮਲ ਜਬ ਸੁਰਗ ਸਿਧਾਰੇ
ਭਾਈ ਜੀਤ ਮਲ ਜੀ ਜਦੋਂ ਬੈਕੁੰਠ ਚਲੇ ਗਏ
ਹਰੀ ਚੰਦ ਮੂਰਛਾ ਕੋ ਪਾਏ
ਹਰੀ ਚੰਦ ਰਾਜਾ ਉਧਰ ਮੂਰਛਤ ਸੀ ਉਹ ਬੇਹੋਸ਼ ਹੋਇਆ ਪਿਆ
ਸੰਗੋ ਸ਼ਾ ਨਿਜਾਬਤ ਸੰਗੇ
ਇਧਰ ਭਾਈ ਸੰਗੋ ਸ਼ਾ ਜੀ ਨਜਾਬਤ ਖਾਨ ਨਾਲ ਲੜ ਰਹੇ ਨੇ ਦੋਵੇਂ ਭਰਾ ਸਨ ਸੱਕੇ ਭਾਈ ਨੇ ਦੋਵੇਂ ਤੇ ਲੜ ਰਹੇ ਨੇ ਤੇ ਸੰਗੋ ਸ਼ਾ ਜੀ ਉਧਰ ਨਜਾਬਤ ਖਾਨ ਨਾਲ ਲੜ ਰਹੇ ਨੇ
ਅਰੇ ਪਰਸ ਪਰ ਕੋ ਪਵਦਾਏ
ਵਿਚ ਸਾਹਮਣੇ ਇਕ ਦੂਜੇ ਦੇ ਖੜੇ ਹੋਏ ਲੜ ਰਹੇ ਨੇ ਜੂਝ ਰਹੇ ਨੇ
ਫਤਿਹ ਸ਼ਾਹ ਇਕ ਥਾਨ ਕਰੋ ਤੈ
ਫਤਿਹ ਸ਼ਾਹ ਰਾਜਾ ਜਿਹੜਾ ਇਹਨਾਂ ਸਾਰਿਆਂ ਦਾ ਕਮਾਂਡਰ ਬਣ ਕੇ ਆਇਆ ਜਰਨੈਲ ਬਣ ਕੇ ਆਇਆ ਜਿਹੜਾ ਇਹਨਾਂ ਸਾਰਿਆਂ ਦੀ ਅਗਵਾਈ ਕਰ ਰਿਹਾ ਸੀ ਉਹ ਦੂਰ ਇਕ ਪਾਸੇ ਖੜਾ ਹੋਇਆ ਸੀ
ਹਰੀ ਚੰਦ ਕੋ ਮੂਰਛੇਰ
ਉਹਨੇ ਵੇਖਿਆ ਕਿ ਹਰੀ ਚੰਦ ਰਾਜਾ ਬੇਹੋਸ਼ ਹੋ ਗਿਆ
ਜਿਸ ਕੇ ਨਿਕਟ ਖਰੇ ਪਟ ਪੁੰਜੇ
ਫਤਿਹ ਸ਼ਾਹ ਦੇ ਨੇੜੇ ਉਹਦੇ ਕਈ ਸੂਰਮੇ ਖੜੇ ਸਨ
ਤਬ ਕਲਗੀ ਤਰ ਕਯੋ ਸੁਟੇਰ
ਕਲਗੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ ਵੇਖ ਕੇ ਫਤਿਹ ਸ਼ਾਹ ਨੂੰ
ਜੈ ਸਮੁਦਾਏ ਮਿਲੇ ਇਕ ਥਲ ਪਟ
ਕਹਿੰਦੇ ਨਾਲ ਖੜੇ ਸਿੱਖਾਂ ਨੂੰ ਕਹਿੰਦੇ ਉਹ ਸਾਹਮਣੇ ਰਾਜਾ ਫਤਿਹ ਸ਼ਾਹ ਖੜਿਆ ਉਹਦੇ ਨਾਲ ਉਹਦੇ ਕਈ ਸੂਰਮੇ ਖੜੇ ਨੇ ਇਕੱਠੇ ਹੋਏ ਹਰੀ ਚੰਦ ਰਾਜੇ ਦੇ ਨੇੜੇ ਇਕੱਠੇ ਹੋਏ ਖੜੇ ਹਨ
ਰਾਮ ਸਿੰਘ ਦੇਖੋ ਬਿਨ ਦੇਰ
ਮਹਾਰਾਜ ਜੀ ਦਾ ਇੱਕ ਸਿੰਘ ਸੀ ਰਾਮ ਸਿੰਘ ਮਹਾਰਾਜ ਜੀ ਕਹਿੰਦੇ ਰਾਮ ਸਿੰਘ ਵੇਖ ਬਿਨਾ ਦੇਰੀ ਤੋਂ ਸਾਹਮਣੇ ਦੁਸ਼ਮਣ ਖੜਾ ਹੈ
ਗੋਰਾ ਤਾਂ ਤੋਪ ਕੋ ਮਾਰੋ
ਕਰ ਵੀ ਤੂੰ ਤੋਪ ਦਾ ਗੋਲਾ ਚਲਾ ਉਹਨੇ ਤੋਪ ਬਣਾਈ ਸੀ ਨਾ ਲੱਕੜੀ ਘੜ ਕੇ ਤੇ ਘੜ ਕੇ ਤੋਪ ਦਾ ਗੋਲਾ ਚਲਾਉਣ ਨੂੰ ਮਹਾਰਾਜ ਜੀ ਨੇ ਕਿਹਾ ਉਹ ਸਾਹਮਣੇ ਫਤਿਹ ਸ਼ਾਹ ਖੜਾ ਤੇ ਤੂੰ ਤੋਪ ਦਾ ਗੋਲਾ ਜਿਹੜਾ ਚਲਾਣਾ ਕਰ ਉਧਰ ਨਿਸ਼ਾਨਾ ਬੰਨ ਕੇ
ਤਿੰਨ ਸਭ ਕੋ ਦੇ ਤਰਾਸ ਬਡੇਰ
ਮਾਰਨਾ ਨੀ ਆਪਾਂ ਸਿੱਧਾ ਨੀ ਮਾਰਨਾ ਉੱਥੇ ਥੋੜਾ ਜਿਹਾ ਪਾਸੇ ਕਰਕੇ ਸੁੱਟੀ ਬਸ ਡਰਾਉਣਾ ਹੈ ਮਾਰਨ ਨਾਲੋਂ ਡਰਾਉਣਾ ਜ਼ਿਆਦਾ ਭਿਆਨਕ ਹੁੰਦਾ ਮਹਾਰਾਜ ਕਹਿੰਦੇ ਫਤਿਹ ਸ਼ਾਹ ਵੱਲ ਗੋਲਾ ਚਲਾ ਪਰ ਮਾਰਨਾ ਨੀ ਉਹਨੂੰ ਸਿਰਫ ਡਰਾਉਣਾ ਹੈ ਕਿ ਗੋਲਾ ਇੱਥੇ ਤੱਕ ਵੀ ਆ ਸਕਦਾ ਹੈ
ਸੁਣਿਓ ਹੁਕਮ ਗੁਰ ਕੋ ਤਿੰਨ ਤਤ ਛਿਨ
ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਭਾਈ ਰਾਮ ਸਿੰਘ ਨੇ ਸੁਣਿਆ
ਤੋਪ ਉਤੀ ਪੂਰਬ ਹੀ ਤਿਆਰ
ਤੋਪ ਪਹਿਲਾਂ ਹੀ ਤਿਆਰ ਸੀ ਇਹਨੇ ਪਹਿਲਾਂ ਹੀ ਭਰ ਕੇ ਰੱਖੀ ਹੋਈ ਸੀ
ਗਈ ਪਲੀ ਤੇ ਅਗਨ ਉੱਠੀ ਤਬ
ਪਲੀਤਾ ਤੁਖਾਇਆ ਤੁਖਾ ਕੇ ਪਲੀਤਾ ਜਦੋਂ ਅੱਗ ਉੱਠੀ ਚੱਲੀ
ਗਰਜੀ ਭੈਰਵ ਸ਼ਬਦ ਉਦਾਰ
ਤੋਪ ਦਾ ਗੋਲਾ ਜਦੋਂ ਚੱਲਿਆ ਨਾ ਵਿਚੋਂ ਨਿਕਲਿਆ ਲੱਕੜੀ ਦੇ ਉਸ ਕਾਠੇ ਦੇ ਵਿਚੋਂ ਤੇ ਕਹਿੰਦੇ ਤੋਪ ਦਾ ਗੋਲਾ ਇਸ ਤਰ੍ਹਾਂ ਚੱਲਿਆ ਕਿ ਬੜੀ ਭਾਰੀ ਗਰਜ ਉੱਠੀ ਜਿਵੇਂ ਬੱਦਲ ਗਰਜਦਾ ਹੈ
ਗੋਰਾ ਲੱਗਿਓ ਚੁੰਗ ਜੈ ਬਾਂਧਿਓ
ਟੋਲਾ ਬੰਨ ਕੇ ਖੜੇ ਸੀ ਨਾ ਇਕੱਠੇ ਹੋਏ ਹਰੀ ਚੰਦ ਰਾਜੇ ਦੇ ਆਲੇ ਦੁਆਲੇ ਫਤਿਹ ਸ਼ਾਹ ਵੀ ਸੀਗਾ ਲਾਗੇ ਖੜਾ ਹੋਇਆ ਜਿੱਥੇ ਖੜੇ ਹੋਏ ਸਨ
ਦੋਏ ਤ੍ਰੈ ਨਰ ਕੋ ਕੀਨ ਸੰਘਾਰ
ਜਾ ਕੇ ਗੋਲਾ ਡਿੱਗਾ ਫਤਿਹ ਸ਼ਾਹ ਨੂੰ ਨਹੀਂ ਵੱਜਿਆ, ਪਰ ਨਾਲ ਜਿਹੜੇ ਦੋ ਤਿੰਨ ਹੋਰ ਬੰਦੇ ਖੜੇ ਸਨ ਉਹਨਾਂ ਨੂੰ ਜਾ ਕੇ ਉਹ ਗੋਲਿਆ ਵੱਜਾ ਤੇ ਉਹ ਦੋ ਤਿੰਨ ਬੰਦੇ ਉੱਥੇ ਹੀ ਚਾਲੇ ਪਾ ਗਏ, ਉਹਨਾਂ ਦੀ ਮੌਤ ਹੋ ਗਈ।
ਸੁੱਖ ਚ ਸਾਰਾ ਬਾਈ ਇੱਥੇ ਉੱਤੇ ਦੋਰੇ
ਡਰ ਗਏ ਵੀ ਗੋਲੇ ਆਉਣ ਲੱਗ ਪਏ ਨੇ, ਇੱਥੇ ਤੱਕ ਗੋਲਾ ਮਾਰ ਕਰਨ ਲੱਗ ਪਿਆ, ਡਰ ਕੇ ਸੱਜੇ ਖੱਬੇ ਦੌੜਨ ਲੱਗੇ।
ਫਤਿਹ ਸ਼ਾਹ ਦੀ ਰਗ ਡਰ ਤਾਰ
ਜ਼ਿਆਦਾ ਡਰਿਆ ਫਤਿਹ ਸ਼ਾਹ, ਦੌੜ ਕੇ ਇਕਦਮ ਪਿੱਛੇ ਚਲਾ ਗਿਆ ਤੇ ਦੌੜ ਕੇ ਇੱਕ ਪਹਾੜੀ ਦੇ ਓਹਲੇ ਹੋ ਕੇ ਆਪਣੀ ਜਾਨ ਬਚਾਉਣ ਲੱਗਾ ਵੀ ਕਿਤੇ ਗੋਲਾ ਮੈਨੂੰ ਨਾ ਆ ਵੱਜੇ, ਪਾਸੇ ਹੋ ਕੇ ਨੇ ਆਪਣੀ ਜਾਨ ਬਚਾਈ।
ਹਰੀ ਚੰਦ ਇੱਕੋ ਤੋ ਸੂਰਮਾ,
ਫਤਿਹ ਸ਼ਾਹ ਡਰਦਾ ਹੋਇਆ ਕਹਿੰਦਾ ਇੱਕੋ ਇੱਕ ਤਾਂ ਸੂਰਮਾ ਸੀ ਸਾਡਾ ਹਰੀ ਚੰਦ, ਜਿਹੜਾ ਸਭ ਤੋਂ ਵੱਡਾ ਸੂਰਮਾ ਬਹਾਦਰ ਸੀ।
ਸੋਰਨ ਮੈਂ ਲੜ ਮੁਰਛਾ ਪਾਏ,
ਜੰਗ ਵਿੱਚ ਲੜ ਕੇ ਬੇਹੋਸ਼ ਹੋ ਗਿਆ, ਹੁਣ ਕੌਣ ਲੜੇਗਾ ਅੱਗੇ ਜਾ ਕੇ, ਕੌਣ ਇਹਨਾਂ ਦੇ ਨਾਲ ਮੱਥਾ ਲਾਵੇਗਾ।
ਅਪਰ ਸੁਪੱਟ ਗਨ ਮਰੇ ਦੇਖ ਕਰ,
ਆਪਣੇ ਸੂਰਮੇ ਮਰੇ ਹੋਏ ਵੇਖੇ ਫਤਿਹ ਸ਼ਾਹ ਨੇ,
ਤੁਰੰਗ ਕੋ ਚਲਿਓ ਤਵਾਏ,
ਘੋੜਾ ਦੌੜਾ ਕੇ ਅੱਗੇ ਵੱਧ ਕੇ ਪਿਛਾਂ ਨੂੰ ਚਲਾ ਗਿਆ।
ਤਨਖ ਬਾਣ ਨੇ ਪਾਨ ਸੰਭਾਲੇ,
ਨੇ ਤਨਖ ਸੰਭਾਲਿਆ ਨਾ ਬਾਣ ਸੰਭਾਲਿਆ, ਟਾਇਰਾਂ ਵਾਂਗੂ ਦੌੜ ਕੇ ਚਲਾ ਗਿਆ।
ਕਾਤਰ ਪਇਓ ਤਰਾਸੋਰ ਪਾਏ,
ਡਰਿਆ ਤੋਪ ਦੇ ਗੋਲੇ ਤੋਂ ਕੇ ਦੌੜ ਗਿਆ ਕਾਇਰ ਬਣ ਕੇ ਗੀਦੀ ਬਣ ਕੇ।
ਅਪਰ ਹੇਰ ਕਰ ਗਿਰਪਤ ਭਾਗਿਓ,
ਹੋਰ ਜਿਹੜੇ ਪਹਾੜੀ ਰਾਜੇ ਸਨ ਉਹ ਵੇਖ ਕੇ ਛੱਡ ਕੇ ਦੌੜ ਗਏ।
ਤਜ ਤਜ ਕਰ ਖੇਤ ਰਣ ਪਾਏ,
ਚੰਦ ਦੇ ਸਿਰ ਤੇ ਲੜ ਰਹੇ ਸੀ ਉਹ ਬੇਹੋਸ਼ ਹੋ ਗਿਆ, ਸਾਰੇ ਰਾਜੇ ਜਿਹੜੇ ਸਨ ਨਾਲ ਉਹ ਸਭ ਦੌੜ ਗਏ ਰਣ ਖੇਤ ਛੱਡ ਕੇ।
ਜਸਵਾਲੀ ਡਡਵਾਲੀ ਜੇਤਤ,
ਡਡਵਾਲੀਆ ਡਡਵਾਲੀਆ ਜਿੰਨੇ ਰਾਜੇ ਸਨ,
ਅਵ ਲੋਕਤ ਮਧਕਰ ਸ਼ਾਹ,
ਰਾਜਾ ਚੰਦੇਲੀਆ ਜਿਹੜਾ ਮਧਕਰ ਸ਼ਾਹ ਹਰੀ ਚੰਦ ਨਾਲ ਰਲ ਕੇ ਲੜ ਰਿਹਾ ਸੀ।
ਚਲੇ ਪਾਜ ਨੇ ਲਾਜ ਵਿਚਾਰੀ,
ਭੱਜ ਕੇ ਅੱਗੇ ਨੂੰ ਤੁਰ ਪਏ, ਕਿਸੇ ਨੇ ਆਪਣੀ ਲਾਜ ਨੀ ਵਿਚਾਰੀ।
ਸਮਨਾਰੀ ਕੇ ਡਰ ਉਰਮਾਏ,
ਜਿਵੇਂ ਕੋਈ ਔਰਤ ਡਰ ਜਾਂਦੀ ਹੈ ਸਹਿ ਜਾਂਦੀ ਹੈ, ਏਦਾਂ ਡਰ ਕੇ ਦੌੜ ਗਏ।
ਗੋਰਾ ਗੋਰੀ ਤੀਰ ਨਾ ਪਹੁੰਚੇ,
ਕੋਈ ਗੋਲਾ ਗੋਲੀ ਇਹਨਾਂ ਦੇ ਨੇੜੇ ਨਾ ਪਹੁੰਚ ਸਕੇ।
ਫਿਰ ਤੈ ਦੂਰ ਪਿਓ ਨਰ ਨਾ,
ਦੂਰ ਜਾ ਕੇ ਖਲੋ ਗਏ ਸਾਰੇ ਵੀ ਕੋਈ ਗੋਲੀ ਗੋਲਾ ਸਾਡੇ ਨੇੜੇ ਨਾ ਆ ਜਾਵੇ।
ਕਿਉਂ ਬਿਨ ਆਈ ਮਰੇ ਜੰਗ ਮੈਂ,
ਕਿਉਂ ਬਿਨ ਆਈ ਜੰਗ ਵਿਚ ਮਰੀਏ, ਭੀਮ ਚੰਦ ਨੇ ਵਕਤ ਸਾਨੂੰ ਪਾਇਆ, ਆਪ ਉਥੇ ਬੈਠਾ ਲੜਾ ਸਾਨੂੰ ਰਿਹਾ, ਕਿਉਂ ਉਹਦੇ ਪਿੱਛੇ ਆਪਣੀ ਜਾਨ ਗਵਾਉਂਦੇ ਆ, ਪਿੱਛੇ ਹੋ ਕੇ ਖਲੋ ਕੇ ਜਾਨ ਬਚਾ ਲਈਏ।
ਕਾਜ ਨਾ ਸਰੇ ਲੜੇ ਹਮਕਾਏ,
ਅਸੀਂ ਕੋਈ ਦੇਸ਼ ਜਿੱਤ ਲੈਣਾ, ਜਾਂ ਤਾਂ ਹੋਵੇ ਨਾ ਵੀ ਜੰਗ ਕਰਕੇ ਅਸੀਂ ਕੋਈ ਦੇਸ਼ ਜਿੱਤਣਾ, ਸਾਡਾ ਕੋਈ ਦੇਸ਼ ਨੀ ਜਿੱਤਿਆ ਜਾਣਾ, ਕੋਈ ਕੰਮ ਨੀ ਸਬਰਨਾ, ਕਿਉਂ ਬਿਨਾਂ ਆਈ ਮਰਦੇ ਆ। ਇਹ ਸੋਚ ਕੇ ਪਹਾੜੀ ਰਾਜੇ ਪਿਛਾਂ ਹਟ ਗਏ ਨੇ, ਪਰ ਹਰੀ ਚੰਦ ਫੇਰ ਹੋਸ਼ ਵਿਚ ਆਇਆ। ਹੋਸ਼ ਵਿਚ ਆ ਕੇ ਇਹ ਭਾਈ ਸੰਘੋ ਸ਼ਾਹ ਨਾਲ ਜਿਵੇਂ ਲੜਿਆ, ਤੇ ਭਾਈ ਸੰਘੋ ਸ਼ਾਹ ਜੀ ਕਿਵੇਂ ਉਸ ਵੇਲੇ ਲੜ ਰਹੇ ਨੇ ਨਜਾਬਤ ਖਾਂ ਨਾਲ, ਤੇ ਹਰੀ ਚੰਦ ਗੁਰੂ ਕਲਗੀਧਰ ਨਾਲ ਲੜਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।